ਹਰ ਵਕਤ ਵਿੱਚ 14 ਗੁਣ ਪੂਰੇ ਨੇ, ਸਰੋਤੇ ਵਿੱਚ 14 ਵਿੱਚੋਂ ਇੱਕ ਨਹੀਂ ਹੈ, 13 ਹਨ, ਤਾਂ ਉਹਨੂੰ ਗੁਣ ਹੋ ਨਹੀਂ, ਉਹਨੂੰ ਗਿਆਨ ਨਹੀਂ ਹੋ ਸਕੇਗਾ। ਇਹ ਗੱਲ ਉਸ ਵੇਲੇ ਪ੍ਰਗਟ ਕੀਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਜਿਸ ਵੇਲੇ ਸਿੱਖਾਂ ਨੇ ਇਹ ਬੇਨਤੀ ਕੀਤੀ ਕਿ ਗਿਆਨ ਦੀਆਂ ਗੱਲਾਂ ਸੁਣਦੇ ਵੀ ਹਾਂ, ਗਿਆਨ ਦੀਆਂ ਗੱਲਾਂ ਕਰਦੇ ਵੀ ਹਾਂ, ਪਰ ਗਿਆਨ ਹੁੰਦਾ ਨਹੀਂ। ਗਿਆਨ ਦੀਆਂ ਹੋਰ ਵਾਰਤਾ ਹੈ, ਗਿਆਨ ਦੀਆਂ ਗੱਲਾਂ ਕਰਨੀਆਂ ਇੱਕ ਹੋਰ ਪੱਖ ਹੈ, ਗਿਆਨ ਹੋਣਾ, ਗਿਆਨ ਦੀਆਂ ਗੱਲਾਂ ਕਰਨੀਆਂ ਸੌਖੀਆਂ, ਰੱਬ ਦਿੱਖੀਆਂ, ਰੱਬ ਨੂੰ ਪ੍ਰਾਪਤ ਕਰਨਾ ਸੌਖਾ ਨਹੀਂ ਹੈ। ਹਰ ਚੀਜ਼ ਦੀ ਗੱਲ ਕਰਨੀ ਸੌਖੀ ਹੈ, ਉਹਦੀ ਪ੍ਰਾਪਤੀ ਬੜੀ ਔਖੀ ਹੈ, ਕਿਉਂਕਿ ਪ੍ਰਾਪਤੀ ਦੇ ਲਈ ਕੁਝ ਹੋਰ ਸਾਧਨ ਹਨ, ਗੱਲਾਂ ਦੀ ਪ੍ਰਾਪਤੀ ਦੇ ਕੁਝ ਹੋਰ ਸਾਧਨ ਹਨ, ਵੱਖਰੇ ਵੱਖਰੇ ਨੇ ਦੋਨੇ। ਇਸ ਲਈ ਹਜ਼ੂਰ ਨੇ ਕਹਿ ਦਿੱਤਾ, ਗਿਆਨ ਨਾ ਗੱਲੇ ਹੀ ਢੂੰਡੀ ਹੈ, ਗਿਆਨ ਗੱਲਾਂ ਦੇ ਨਾਲ ਪ੍ਰਾਪਤ ਨਹੀਂ ਹੋਣਾ, ਕਥਨਾ ਕਰੜਾ ਸਾਰ, ਤੇ ਗਿਆਨ ਜੋ ਗੱਲਾਂ ਵਾਲਾ ਗਿਆਨ ਹੈ, ਗੱਲਾਂ ਵਾਲਾ ਹੀ ਰੱਬ ਪ੍ਰਾਪਤ ਕਰਾ ਸਕਦਾ ਹੈ, ਗੱਲਾਂ ਵਾਲਾ ਗਿਆਨ ਅਸਲੀਅਤ ਰੱਬ ਨੂੰ ਪ੍ਰਗਟ ਨਹੀਂ ਕਰ ਸਕਦਾ। ਇਸ ਕਰਕੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਫਿਰ ਗੱਲ ਖੋਲ੍ਹੀ ਕਿ ਗੁਰੂ ਪਿਆਰਿਓ, 14 ਗੁਣ ਵਕਤੀ ਦੇ ਹਨ, 14 ਸਰੋਤੇ ਦੇ ਹਨ, 6ਵੇਂ ਪਾਤਸ਼ਾਹ ਦੀ ਕਥਾ ਦੇ ਵਿੱਚ ਸਾਰੀ ਵਿਚਾਰ ਆਉਂਦੀ ਹੈ। ਇਸ ਤੋਂ ਇਲਾਵਾ ਕੁਝ 5 ਗੁਣ ਉਹ ਹਨ ਬੜੇ ਸਪਸ਼ਟ ਜਿਹੇ ਹਨ, ਕੋਈ ਬਹੁਤੇ ਔਖੇ ਨਹੀਂ ਸਮਝਣ ਵਿੱਚ, ਮੈਂ ਉਹਨਾਂ ਦੀ ਬੇਨਤੀ ਆਪ ਜੀ ਨੂੰ ਕਰਦੇ ਹਾਂ ਔਰ ਸਾਈਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ, ਆਪਾਂ ਦੋਨਾਂ ਧਿਰਾਂ ਨੂੰ ਇਹ ਗੁਣ ਗੁਰਦੇਵ ਦੀ ਬਖਸ਼ਿਸ਼ ਹੋ ਜਾਏ, ਪ੍ਰਾਪਤ ਹੋ ਜਾਣ। ਪ੍ਰਾਪਤੀ ਕਰਨ ਵਾਸਤੇ ਮੇਰੀ ਜਾਂ ਤੁਹਾਡੀ ਕਿਸੇ ਦੀ ਪਹੁੰਚ ਨਹੀਂ ਹੈ, ਆਪਣੇ ਆਪ ਜ਼ੋਰ ਨਾਲ, ਦਿਮਾਗ ਨਾਲ, ਧਨ ਦੇ ਬਲ ਤੇ ਚੱਲਦਾ ਨਹੀਂ, ਇੱਕਾ ਸੰਸਾਰ ਦਾ ਇੱਥੇ ਚੱਲਦਾ ਨਹੀਂ। ਸਾਈਂ ਦੇ ਚਰਨਾਂ ਵਿੱਚ ਅਰਦਾਸ, ਬੇਨਤੀ, ਅਰਦਾਸ ਤੋਂ ਪ੍ਰਸੰਨ ਹੋ ਕੇ ਬਖਸ਼ ਦੇਵੇ ਤਾਂ ਫਿਰ ਉਹਦੀ ਰਹਿਮਤ ਹੈ। ਇਹਨਾਂ ਸਾਰੇ ਗੁਣਾਂ ਦੀ ਇੱਕ ਦੂਜੇ ਨਾਲ ਸਾਂਝ ਹੈ, ਇੱਕ ਦੂਜੇ ਵਿੱਚ ਕੜੀ ਅੜਦੀ ਹੈ, ਇੱਕ ਐਸਾ ਪ੍ਰੇਮ ਦੀ ਸੰਗਲੀ ਬਣਦੀ ਹੈ ਕਿ ਜਿਹਦੇ ਵਸ ਵਿੱਚ ਖੁਦ ਪਰਮਾਤਮਾ ਨੂੰ, ਜਿਸ ਬੰਧਨ ਵਿੱਚ ਪਰਮਾਤਮਾ ਨੂੰ ਆਪਣੇ ਆਪ ਨੂੰ ਬੰਨਣਾ ਪੈਂਦਾ, ਉਸ ਦੀ ਪਹਿਲੀ ਕੜੀ ਹੈ ਜਿਸ ਦਾ ਨਾਮ ਸ਼ਰਧਾ ਹੈ, ਇਹ ਮੁੱਢਲਾ ਗੁਣ ਹੈ। ਇਸ ਅਸਥਾਨ ਤੇ ਆਉਣ ਵਾਲੇ ਦੇ ਪੱਲੇ ਅਗਰ ਸ਼ਰਧਾ ਨਹੀਂ ਤਾਂ ਖਿਮਾ ਕਰਨੀ, ਉਹਦੇ ਆਉਣ ਦਾ ਇੱਥੇ ਕੋਈ ਅਰਥ ਨਹੀਂ। ਜਿਵੇਂ ਆਇਆ ਖਾਲੀ, ਉਸੇ ਤਰ੍ਹਾਂ ਖਾਲੀ ਤੁਰ ਜਾਏਗਾ। ਐਸਾ ਤਾਂ ਕੋਈ ਵਿਧਾਨ ਨਹੀਂ ਵੀ ਨਿਸ਼ਰਧਕ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਹੀਂ ਆ ਸਕਦਾ, ਇੱਥੇ ਤਾਂ ਕਈ ਵਾਰ ਸ਼ਰਾਬੀ ਆਵੜਦੇ, ਕੌਣ ਰੋਕ ਸਕਦਾ, ਇੱਥੇ ਆਏਗਾ ਹਰ ਕੋਈ, ਇੱਥੇ ਨੁਕਤਾਚੀਨੀ ਕਰਨ ਵਾਲਾ ਵੀ ਆਏਗਾ, ਇੱਥੇ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ 'ਤੇ ਨੁਕਤੇ ਕਰਨ ਵਾਲੇ ਵੀ ਆਉਣਗੇ, ਆਉਣਾ ਤਾਂ ਸਾਰੇ ਨੇ। ਸ਼ਰਧਾਵਾਨ ਵਾਸਤੇ ਧਰਮ ਸ਼ਾਸਤਰ ਕਹਿੰਦਾ, ਦੁਆਪਰ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨੇ ਕਿ ਸ਼ਰਧਾਵਾਨ ਲੱਭ ਤੇ ਗਿਆਨ, ਕੀ ਹੈ ਅਰਜਨ, ਸ਼ਰਧਾਵਾਨ ਕੋ ਹੀ ਗਿਆਨ ਹੁੰਦਾ ਹੈ। ਗਿਆਨ ਹਿੰਦੂ ਨਹੀਂ, ਗਿਆਨ ਮੁਸਲਮਾਨ ਨਹੀਂ, ਗਿਆਨ ਸਿੱਖ ਨਹੀਂ, ਗਿਆਨ ਬਸ ਗਿਆਨ ਹੈ। ਸ਼ਬਦ ਹੋ ਸਕਦੇ ਨੇ ਕਿਸੇ ਦੀ, ਭਾਸ਼ਾ ਕਿਸੇ ਦੀ ਹੋਰ ਹੋ ਸਕਦੀ ਹੈ, ਤਾਂ ਕੋਈ ਹੋਰ ਹੋ ਸਕਦਾ ਹੈ, ਲੇਕਿਨ ਗਿਆਨ ਦੀ ਤਾਸੀਰ ਇੱਕ ਹੀ ਹੈ, ਗਿਆਨ ਸਿਰਫ ਗਿਆਨ ਹੈ। ਸਾਡੇ ਧਰਮ ਦਾ, ਸਿੱਖ ਧਰਮ, ਇਹੀ ਫਰਕ ਹੈ। ਇੱਥੇ ਵਿਸ਼ੇਸ਼ਤਾ ਹੈ ਕਿ ਇੱਥੇ ਪੂਜਾ ਗਿਆਨ ਦੀ ਕੀਤੀ ਗਈ ਹੈ, ਬਾਕੀ ਦੇ ਥਾਂ ਤੇ ਗਿਆਨ ਵਾਲਿਆਂ ਦੀ ਕੀਤੀ ਗਈ ਹੈ, ਇੰਨਾ ਕੁ ਅੰਤਰ ਹੈ। ਉੱਥੇ ਉਹਨਾਂ ਦੀ ਪੂਜਾ ਜ਼ਿਆਦਾ ਕੀਤੀ ਗਈ ਜਿਨ੍ਹਾਂ ਨੇ ਗਿਆਨ ਕਰਾਇਆ, ਤੇ ਸਿੱਧੀ ਪੂਜਾ ਗਿਆਨ ਦੀ ਹੈ। ਗੁਰੂ ਗ੍ਰੰਥ ਸਾਹਿਬ ਗਿਆਨ ਦਾ ਸਰੂਪ ਹਨ, ਨਿਰੋਲ ਗਿਆਨ ਦਾ ਸਰੂਪ। ਔਰ ਗਿਆਨ ਦਾ ਸਰੂਪ ਖੁਦ ਪਰਮੇਸ਼ੁਰ ਦਾ ਆਪਣਾ ਸਰੂਪ ਹੈ, ਕਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਇਹ ਉਹਦਾ ਆਪਣਾ ਸਰੂਪ ਹੈ। ਇਸ ਲਈ ਕਿਹਾ ਵਾਹ ਵਾਹ ਬਾਣੀ ਨਿਰੰਕਾਰ ਹੈ, ਬਾਣੀ ਉਹਦਾ ਆਪਣਾ ਸਰੂਪ ਹੈ, ਨਿਰਆਕਾਰ ਜਿਹਦਾ ਕੋਈ ਆਕਾਰ ਨਹੀਂ। ਚੱਕਰ ਚਹਿਨ ਅਰ ਵਰਣ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕੀਜੈ। ਐਸਾ ਜੋ ਪਰਮੇਸ਼ਰ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਦੀ ਰਚਨਾ ਵਿੱਚ ਇਹੋ ਜਿਹੇ ਗੂੜ ਵਿਸ਼ੇ ਹਨ, ਭਾਈ ਨੰਦ ਲਾਲ ਵਰਗੇ ਮਹਾਨ ਕਵੀ, 52 ਕਵੀਆਂ ਦੇ ਸ਼੍ਰੋਮਣ ਕਵੀ, ਗੁਰੂ ਘਰ ਦੇ ਉਹ ਪਦਮ ਭੂਸ਼ਣ, ਤੇ ਕਦੇ ਕਦੇ ਅੱਖਾਂ ਭਰ ਕੇ, ਅੱਖਾਂ ਚੋਂ ਅੰਸੂ ਭਰ ਕੇ ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਖੜ ਜਾਂਦੇ ਸਨ, ਕਹਿੰਦੇ ਸਨ ਸਤਿਗੁਰੂ ਜਦੋਂ ਮੈਂ ਵੇਖਦਾ ਤੇਰੀ ਕਿਰਪਾਨ ਚੱਲਦੀ ਹੈ, ਇਹਦੇ ਵੀ ਕਮਾਲ ਹਨ, ਇਹਨਾਂ ਹੀ ਹੱਥਾਂ ਵਿੱਚ ਜਦੋਂ ਕਲਮ ਆ ਜਾਂਦੀ ਹੈ ਤਾਂ ਸੰਸਾਰ ਦੇ ਕਵੀ ਜਿਹੜੇ ਹੋ ਚੁੱਕੇ, ਜਿਹੜੇ ਹੈਨ ਔਰ ਜਿਹੜੇ ਹੋਣਗੇ, ਇਹ ਤਿੰਨਾਂ ਸਮਿਆਂ ਦਾ ਕਵੀ ਕੋਈ ਤੁਹਾਡੀ ਮੁਕਾਬਲਾ ਨਹੀਂ ਕਰ ਸਕਦਾ। ਐਸੀ ਰਚਨਾ ਹੈ ਗੁਰਦੇਵ ਦੀ। ਮੈਂ ਆਪ ਜੀ ਨੂੰ ਗੁਰਦੇਵ ਦੀ ਰਚਨਾ ਦਾ ਇੱਕ ਛੋਟੇ ਜਿਹੇ ਸਵਈਏ ਦਾ ਟੇਸਟ ਵਿਖਾਉਣਾ, ਜੋ ਮਰਨ ਪ੍ਰਕਰਨ ਤੇ ਲਿਖਦੇ ਨੇ ਮਹਾਰਾਜ ਦਸਮ ਗ੍ਰੰਥ ਵਿੱਚ। ਹਜ਼ੂਰ ਸੱਚੇ ਪਾਤਸ਼ਾਹ ਨੇ ਮਰਨ ਦੇ ਪ੍ਰਥਾਏ ਸਿਰਫ 4 ਲਾਈਨਾਂ ਲਿਖੀਆਂ, ਤੇ ਧਿਆਨ ਨਾਲ ਵੇਖੋ ਇੱਕ ਇੱਕ ਲਾਈਨ ਵਿੱਚ ਕਈ ਕਈ ਯੁੱਗਾਂ ਦਾ ਇਤਿਹਾਸ ਲਿਖ ਦਿੱਤਾ। ਇੱਕ ਲਾਈਨ ਵਿੱਚ ਕਈ ਕਈ ਮਹਾਨ ਮਹਾਂਪੁਰਸ਼ਾਂ ਦਾ ਨਾਮ ਲੈ ਕੇ ਉਹਨਾਂ ਦੀ ਵੱਲ ਇਸ਼ਾਰਾ ਕਰ ਗਏ। ਅਤਰ ਪਾਰਾ ਸਰਨਾਰਦ ਸਾਰਦ ਬਿਆਸ ਤੇ ਆਦਿ ਜਿਤੇ ਮਨ ਭਾਏ, ਇੱਕ ਪੰਕਤੀ ਹੈ, ਕਿਤਨੇ ਮਹਾਂਪੁਰਸ਼ਾਂ ਦਾ ਨਾਮ ਆ ਗਿਆ ਹੈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਹੈ। ਅਤਰ ਪਾਰਾ ਸਰਨਾਰਦ ਸਾਰਦ ਬਿਆਸ ਤੇ ਆਦਿ ਜਿਤੇ ਮਨ ਭਾਏ, ਗਾਲਬ ਆਦਿ ਅਨੰਤ ਮੁਨੀਸਰ ਬ੍ਰਹਮ ਤੇ ਨਹੀਂ ਜਾਤ ਗਨਾਏ, ਅਗਸਤ ਪਲਸਤ ਵਿਸ਼ਿਸ਼ਟ ਸੇ ਆਦਿ ਨਾ ਜਾਨ ਪਰੀ ਕੇ ਦੇਸ ਦਾਏ, ਮੰਤਰ ਚਲਾਏ ਬਣਾਏ ਮਹਾਮਤ, ਫੇਰ ਮਿਲੇ ਪਰ ਫੇਰ ਨਾ ਆਏ। ਭਾਈ ਨੰਦ ਲਾਲ ਵਰਗੇ ਮਹਾਨ ਕਵੀ ਆਪਣੀਆਂ ਕਲਮਾਂ ਸੁੱਟ ਕੇ ਹਜ਼ੂਰ ਦੇ ਚਰਨ ਪਕੜ ਲੈਂਦੇ ਸਨ, ਸਤਿਗੁਰੂ ਜਦੋਂ ਤੇਰੀ ਕਲਮ ਚੱਲਦੀ ਹੈ ਸੰਸਾਰ ਦੀਆਂ ਕਲਮਾਂ ਰੁਕ ਜਾਂਦੀਆਂ, ਕਵੀਆਂ ਨੂੰ ਸ਼ਰਮ ਆਉਂਦੀ ਹੈ। ਤੇ ਹਜ਼ੂਰ ਇਸ ਪ੍ਰਕਰਨ ਦੇ ਨਾਲ ਇੱਕ ਮਿਲਦੀ ਗੱਲ ਦਸਮ ਗ੍ਰੰਥ ਵਿੱਚ ਕਹਿੰਦੇ, ਨਹੀਂ ਜਾਣ ਜਾਈ, ਇਹ ਗੁਰਦੇਵ ਦੀ ਰਚਨਾ ਆਪਣੀ, ਨਹੀਂ ਜਾਣ ਜਾਈ ਕਸ਼ੂ ਰੂਪ ਰੇਖੰ ਕਹਾਂ ਵਾਸਤਾ ਕੋ ਕਹਾਂ ਨਾਮ ਤਾ ਕਹਾਂ ਮੈਂ ਵਖਾਨੋ ਕਹੇ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ, ਮੈਂ ਕੀ ਕਹਾਂ ਤੂੰ ਕਹਿਣੇ ਦੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਾਨ ਰਚਨਾ, ਜਿਨ੍ਹਾਂ ਦੇ ਕੋਲ 52 ਕਵੀ ਇੱਕ ਤੋਂ ਇੱਕ ਚੜ੍ਹਾਉਂਦੀਆਂ, ਤੇ ਇੱਕ ਇੱਕ ਕਵਿਤਾ ਦਾ ਸਤਿਗੁਰੂ ਮਹਾਰਾਜ ਇਨਾਮ 1-1 ਲੱਖ ਰੁਪਇਆ ਉਹਨਾਂ ਸਮਿਆਂ ਦੇ ਅੰਦਰ ਚਾਂਦੀ ਦੇ ਰੁਪਏ ਹੁੰਦੇ ਸਨ, 1 ਲੱਖ ਰੁਪਇਆ ਇੱਕ ਕਵਿਤਾ ਦੀ ਕੀਮਤ ਕਿਸੇ ਵਿਦਵਾਨ ਦੀ ਕਦਰ ਕਰਦਿਆਂ ਦੇ ਦਿੰਦੇ ਸਨ ਮਹਾਰਾਜ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਜਾਪ ਸਾਹਿਬ ਦੀ ਮੁੱਢਲੀ ਪੌੜੀ ਵਿੱਚ ਕਿਹਾ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਉੱਥੇ ਨਹੀਂ ਜਾਣ ਜਾਈ ਕਸ਼ੂ ਰੂਪ ਰੇਖੰ ਕਹਾਂ ਵਾਸਤਾ ਕੋ ਫਿਰੇ ਕੌਣ ਭੇਖੰ, ਕਹਾਂ ਨਾਮ ਤਾ ਕੋ ਕਹਾਂ ਕਹਿ ਕਹਾਵੈ, ਕਹਾਂ ਮੈਂ ਬਖਾਨੋ ਕਹੇ ਵੋ ਨਾ ਆਵੈ। ਐਸਾ ਨਿਰਾਕਾਰ ਉਸ ਵਾਹਿਗੁਰੂ ਪਰਮੇਸ਼ਰ ਦੀ ਮਹਾਨ ਰਚਨਾ, ਤੇ ਗੁਰੂ ਘਰ ਦੇ ਅੰਦਰ ਉਸੇ ਜੋਤ ਰੂਪ ਦੀ ਪੂਜਾ ਕੀਤੀ ਜਾਂਦੀ ਹੈ, ਜੋ ਸੰਸਾਰ ਵਿੱਚ ਆ ਕੇ ਆਪਣਾ ਨਾਮ ਬਦਲ ਕੇ ਸੰਸਾਰ ਤੋਂ ਕਹਾਇਆ ਕਿ ਮੇਰਾ ਨਾਮ ਨਾਨਕ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਾ, ਇਹ ਤਾਂ ਕਹਾਇਆ ਸੀ। ਤੇ ਉਸੇ ਜੋਤ ਰੂਪ ਨੂੰ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਬੀਬੀ ਉਹ ਬੇਨਤੀ ਹੈ ਤੀਸਰੇ ਹਿੱਸੇ ਵਿੱਚ ਸਾਥ ਨਹੀਂ ਦਿੰਦੀਆਂ, ਬੜੀਆਂ ਸੌਖੀਆਂ ਧਾਰਨਾ ਪ੍ਰਬੰਧਕਾਂ ਨੇ ਕਹਿ ਕੇ ਆਹ ਕੰਮ ਸ਼ੁਰੂ ਕਰਾਇਆ ਮੇਰੇ ਕੋਲੋਂ, ਅਤੇ ਉਹ ਮੈਂ ਵੀ ਮਹਿਸੂਸ ਕੀਤਾ ਵੀ ਕਥਾ ਤਾਂ ਪਹਿਲਾਂ ਕਰਦੇ ਹੀ ਨਹੀਂ ਗਿਆ ਨੇ ਜੀ ਉਰੇ, ਜੇ ਤਾਂ ਇੱਥੇ ਪਹਿਲਾਂ ਕੀਰਤਨ ਹੁੰਦਾ ਹੁੰਦਾ ਫਿਰ ਕਥਾ ਵਾਲਾ ਪੱਖ ਮੈਂ ਸਾਂਭ ਲੈਣਾ ਸੀ, ਕਥਾ ਹੁਣ ਹੋ ਰਹੀ ਹੈ ਫਿਰ ਕੀਰਤਨ ਵਾਲਾ ਪੱਖ ਮੇਰੇ ਹੀ ਸੀ ਆ ਗਿਆ। ਇਹ ਕੀਰਤਨ ਬਹੁਤ ਸੌਖਾ, ਇਹਨੂੰ ਸਿੱਧੀਆਂ ਧਾਰਨਾ ਦਾ ਕੀਰਤਨ ਕਹਿੰਦੇ। ਵੈਸੇ ਸਿੱਧੀ ਤਾਂ ਹਰ ਚੀਜ਼ ਬਹੁਤ ਸਮਝ ਆ ਜਾਂਦੀ ਹੈ, ਧਾਰਨਾ ਕੀ ਹੈ? ਗੁਰਬਾਣੀ ਦੀ ਤੁਕ ਦਾ ਅਰਥ ਦੋ ਤਰ੍ਹਾਂ ਦੀ ਹੈ, ਇੱਕ ਤਾਂ ਨਿਰੋਲੀ ਗੁਰਬਾਣੀ ਦੀ ਤੁਕ ਹੈ ਜੈਸਾ ਕਿ ਆਪ ਪਹਿਲਾਂ ਜੀ ਪੜ੍ਹ ਕੇ ਉੱਠੇ। ਤੁਕ ਦਾ ਅਰਥ ਕਾਵਿ ਰਚਨਾ ਦੇ ਵਿੱਚ ਗਾਇਨ ਕੀਤਾ ਜਾਂਦਾ ਹੈ। ਜਿਸ ਧਾਰਨਾ 'ਚ ਗੁਰਬਾਣੀ ਦੀ ਤੁਕ ਦਾ ਅਰਥ ਨਾ ਹੋਵੇ, ਗੁਰਬਾਣੀ ਦੀ ਹੀ ਤੁਕ ਨਾ ਹੋਵੇ, ਇਹੋ ਜੀ ਧਾਰਨਾ ਨੂੰ ਮਨਮਤ ਦੀ ਧਾਰਨਾ ਕਿਹਾ ਜਾਂਦਾ ਹੈ, ਗੁਰਮਤ ਨਹੀਂ। ਗੁਰਮਤ 'ਚ ਦੋ ਤਰ੍ਹਾਂ ਦੀ ਧਾਰਨਾ ਹੀ ਲਾਈ ਜਾ ਸਕਦੀ ਹੈ, ਦਾਂ ਤੇ ਗੁਰਬਾਣੀ ਦਾ ਅਰਥ ਗਾਇਨ ਕੀਤਾ ਜਾਏ ਜਾਂ ਗੁਰਬਾਣੀ ਹੀ ਗਾਇਨ ਕੀਤੀ ਜਾਏ, ਉਹਦਾ ਕੋਈ ਖੰਡਨ ਨਹੀਂ। ਅਤੇ ਜਦੋਂ ਸਾਡੇ 'ਚ ਅਜਿਹੀਆਂ ਧਾਰਨਾ ਲੱਗਣ ਲੱਗ ਪਈਆਂ ਜਿਹੜੀਆਂ ਗੁਰਬਾਣੀ ਦੇ ਅਰਥ ਦੇ ਨੇੜੇ ਤੇੜੇ ਵੀ ਨਹੀਂ ਜਾਂਦੀਆਂ, ਫਿਰ ਧਾਰਨਾ ਦਾ ਵਿਰੋਧ ਖੜਾ ਹੋ ਗਿਆ, ਹੋਣਾ ਵੀ ਚਾਹੀਦਾ ਸੀ। ਕੋਈ ਧਾਰਨਾ ਲਾਉਂਦਾ ਕਹਿੰਦਾ ਜਦੋਂ ਢੱਕਣ ਪਤੀਲੇ ਵਾਲਾ ਚੱਕਿਆ ਸੂਰ ਵਿੱਚੋਂ ਭੱਜ ਨਿਕਲੇ, ਦੱਸੋ ਕਿਹੜੀ ਗੁਰਬਾਣੀ ਦੀ ਤੁਕਦਾ ਇੱਥੇ ਉਦਾਹਰਣਾਂ ਦੇਵਾਂਗੇ। ਢੱਕਣ ਪਤੀਲੇ ਵਾਲਾ ਚੱਕਿਆ ਸੂਰ ਵਿੱਚੋਂ ਭੱਜ ਨਿਕਲੇ, ਕੋਈ ਕਹਿੰਦਾ ਬੰਦਾ ਜਮਾਂ ਦੇ ਲੋਕ ਨੂੰ ਚੱਲਿਆ ਹੰਸਾਂ ਵਾਲਾ ਰੂਪ ਧਾਰ ਕੇ, ਤੁਕ ਕੀ ਕਹਿ ਰਹੀ ਹੈ, ਅਰਥ ਕੀ ਕਹਿ ਰਿਹਾ, ਧਾਰਨਾ ਕਿੱਧਰ ਜਾ ਰਹੀ ਹੈ। ਉਹਨਾਂ ਧਾਰਨਾ ਦਾ ਫਿਰ ਖੰਡਨ ਤੇ ਵਿਰੋਧ ਚੱਲ ਪਿਆ। ਜੇ ਵਿਚਾਰ ਦੀ ਕਸੌਟੀ ਤੇ ਰੱਖ ਕੇ ਪਰਖੋਗੇ ਧਾਰਨਾ ਦਾ ਕੋਈ ਵਿਰੋਧ ਨਹੀਂ ਹੋਏਗਾ, ਪਰ ਧਾਰਨਾ ਗੁਰਮਤ ਦੀ ਹੋਵੇ, ਬਸ ਗੱਲ ਇਤਨੀ ਹੈ। ਸੋ ਆਓ ਮੈਂ ਆਪਣੀਆਂ ਭੈਣਾਂ ਨੂੰ ਬੇਨਤੀ ਕਰਦਾ, ਵਾਰ ਵਾਰ ਤੇ ਕਹਿ ਕੇ ਮੈਂ ਆਪਣਾ ਸਮਾਂ ਨਹੀਂ ਨਸ਼ਟ ਕਰਨਾ ਕਿਉਂਕਿ ਸਮਾਂ ਕੀਮਤੀ ਹੈ, ਸਮਾਂ ਆਪਣੇ ਹਿਸਾਬ ਸਾਬ ਤੁਰਿਆ ਜਾ ਰਿਹਾ ਹੈ, ਕਿ ਤੀਸਰੇ ਹਿੱਸੇ ਵਿੱਚ ਬੋਲ ਕੇ ਬੀਬੀਆਂ ਨੇ ਆਪਣੀ ਰਸਨਾ ਸਫਲੀ ਕਰਨੀ। ਸਿੱਧਾ ਕੀਰਤਨ ਤਿੰਨ ਹਿੱਸਿਆਂ ਵਿੱਚ ਗਾਇਨ ਕੀਤਾ ਜਾਂਦਾ ਹੈ, ਪਹਿਲਾਂ ਕੀਰਤਨ ਦੀ ਅਗਵਾਨੀ ਕਰਨ ਵਾਲਾ ਜੋ ਵੀ ਸਟੇਜ 'ਤੇ ਬੈਠਾ ਹੈ, ਮਾਈਕ 'ਤੇ ਬੈਠਾ ਹੈ, ਉਹ ਧਾਰਨਾ ਬੋਲੇਗਾ, ਫਿਰ ਸਾਰੇ ਭਾਈ ਅਤੇ ਸਾਜੀ, ਸਾਜੀਆਂ ਦੀ ਡਿਊਟੀ ਜ਼ਿਆਦਾ ਇਸ ਲਈ ਬਣਦੀ ਹੈ ਕਿ ਸੁਰਤਾਲ ਵਿੱਚ ਰੱਖ ਕੇ ਉਹਨੂੰ ਗਾਇਨ ਕਰਨ, ਅਤੇ ਇਹਨਾਂ ਦੇ ਨਾਲ ਮਿਲ ਕੇ ਭਾਈ ਜਿੰਨੇ ਕੁ ਬੋਲ ਸਕਦੇ ਹੁਣ ਬੋਲਣ, ਜਿਹਦੀ ਸੁਰਤਾਲ ਵਿੱਚ ਜਾਂ ਉਹਨੂੰ ਇਹ ਕਹੋ ਵੀ ਸੁਰ ਗਿਆਨ ਨਾ ਹੋਵੇ, ਸੁਰ ਨਾ ਮਿਲਦੀ ਹੋਵੇ, ਉਹ ਚੁੱਪ ਕਰ ਜਾਏ। ਅਤੇ ਤੀਸਰੇ ਹਿੱਸ ਬੀਬੀਆਂ, ਉਹੀ ਧਾਰਨਾ ਨੂੰ ਤਿੰਨ ਹਿੱਸਿਆਂ ਵਿੱਚ ਗਾਇਨ ਕੀਤਾ ਜਾਂਦਾ, ਉਹ ਵਾਹਿਗੁਰੂ ਦੇ ਗੁਣ ਗਾਉਣੇ ਨੇ ਭਾਈ, ਹਰ ਗੁਣ ਗਾਵਤ ਰਸਨ ਅਮੋਲੀ ਬਣ ਜਾਏਗੀ, ਰਸਨਾ ਸਫਲੀ ਹੋ ਜਾਏਗੀ। ਤਿੰਨਾਂ ਹਿੱਸਿਆਂ ਦੀ ਗੱਲ ਵਾ ਕੇ ਬੋਲੋ। ਜਪੋ ਖਾਲਸਾ ਸਦਾ ਜਾਗ ਦੀ ਜੋਤ, ਜਪੋ ਖਾਲਸਾ ਜੀ ਸਦਾ ਜਾਗ ਦੀ ਜੋਤ ਨੂੰ, ਜਪੋ ਖਾਲਸਾ ਸਦਾ ਜਾਗ ਦੀ ਜੋਤ, ਜਪੋ ਖਾਲਸਾ ਜੀ ਸਦਾ ਜਾਗ ਦੀ ਜੋਤ ਨੂੰ, ਜਾਗਤ ਜੋਤ ਜਪੈ ਸਵਾਸ। ਜੋਤ ਅਨੇਕਾਂ ਪ੍ਰਮਾਣ ਗੁਰਬਾਣੀ ਵਿੱਚ ਅੰਕਿਤ ਹਨ, ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ, ਜੋਤ ਰੂਪ ਹਰ ਆਪ, ਜਾਗਤ ਜੋਤ ਜਪੈ ਨਾਇਕ ਨਾਮ। ਉਸ ਜੋਤੀ ਸਰੂਪ ਦਾ ਇਹ ਗਿਆਰਵਾਂ ਸਰੂਪ ਹੈ। ਗੁਰੂ ਨਾਨਕ ਦੀ ਗੱਦੀ 'ਤੇ ਬੈਠਣ ਵਾਲਾ ਇਹ ਗੁਰਤਾ ਗੱਦੀ ਦਾ ਵਾਰਸ ਸ਼ਬਦ ਗੁਰੂ ਜਿਹਦੇ ਸਮਝ ਆ ਗਈ, ਝਾਕੀ ਗੁਰੂ ਗ੍ਰੰਥ ਮਹਾਰਾਜ ਕੀ ਬਿਲੋਕੀ ਜਬੈ, ਇੱਕ ਦਰਸ਼ਨ ਝਾਕੀ ਗੁਰੂ ਗ੍ਰੰਥ ਮਹਾਰਾਜ ਕੀ ਬਿਲੋਕੀ ਜਬੈ, ਬਾਕੀ ਇਸ ਦੂਸਰੇ ਕੀ ਲਾਲਸਾ ਨਾ ਹੋਤ ਹੈ। ਸੋ ਇਸ ਕਰਕੇ ਐਸੇ ਗੁਰੂ ਦੀ ਹਜ਼ੂਰੀ ਵਿੱਚ ਆਉਣਾ, ਜੇ ਸ਼ਰਧਾ ਦਾ ਪਾਤਰ ਕੋਲ ਨਹੀਂ ਹੈ, ਵਰਤਣ ਨਹੀਂ ਹੈ, ਤਾਂ ਫਿਰ ਬਿਨਾਂ ਵਰਤਣ ਤੋਂ ਕੋਈ ਵਸਤੂ ਨਹੀਂ ਪਿਆ ਕਰਦੀ। ਸ਼ਰਧਾ ਇੱਕ ਵਸਤੂ ਹੈ, ਇੱਕ ਵਰਤਣ ਹੈ, ਨਾਮ ਇੱਕ ਵਸਤੂ ਹੈ। ਜਿਹੜਾ ਨਾਮ ਕੰਚਨ ਸਿਉਂ ਪਾਈਆ ਨਹੀਂ ਤੋਲ, ਜਿਹੜਾ ਪੈਸਿਆਂ ਦੇ ਵੱਟੇ ਨਹੀਂ ਮਿਲਦਾ, ਸ਼ਰਧਾ ਦੀ ਵੱਟੇ ਵਿੱਚ ਮਿਲ ਜਾਂਦਾ। ਇਸ ਕਰਕੇ ਪਹਿਲਾ ਗੁਣ ਹੈ ਸ਼ਰਧਾ, ਤੇ ਦੂਸਰਾ ਗੁਣ ਹੈ ਭਾਵਨਾ। ਗੁਰਦੇਵ ਕਹਿੰਦੇ ਨੇ ਭਾਵਨਾ ਵਿਹੀਨ ਕੈਸੇ ਪਾਵੈ ਜਗਦੀਸ਼ ਕੋ, ਦਸਮ ਗ੍ਰੰਥੀ ਬਾਣੀ ਹੈ। ਜਿਹਦੇ ਕੋਲ ਭਾਵਨਾ ਨਹੀਂ, ਉਹ ਜਗਦੀਸ਼ ਪਰਮਾਤਮਾ ਨੂੰ ਨਹੀਂ ਪਾ ਸਕੇਗਾ। ਭਾਵਨਾ ਪ੍ਰੇਮ ਵਾਚਕ ਸ਼ਬਦ ਹੈ, ਪਾ ਸ਼ਬਦ ਹੀ ਪ੍ਰੇਮ ਦਾ ਵਾਚਕ ਹੈ। ਸ਼ਰਧਾ ਭਾਵਨਾ ਜਿਹਦੀ ਗੁਰੂ ਗ੍ਰੰਥ ਸਾਹਿਬ 'ਤੇ 100% ਸ਼ਰਧਾ ਹੈ। ਸ਼ਰਧਾ ਦਾ ਅਰਥ ਕੀ ਹੈ? ਸ਼ਰਧਾ ਦਾ ਅਰਥ ਹੈ ਵਿਸ਼ਵਾਸ, ਭਾਵਨਾ ਦਾ ਅਰਥ ਹੈ ਪਿਆਰ, ਤੀਸਰੇ ਨੰਬਰ 'ਤੇ ਨਿਰਮਾਣਤਾ, ਨਾ ਧਨ ਦਾ, ਨਾ ਜਵਾਨੀ ਦਾ, ਨਾ ਕੁੱਲ ਦਾ, ਨਾ ਕਿਸੇ ਗੁਣਾਂ ਦਾ, ਇਹ ਹੰਕਾਰ ਨਹੀਂ ਕਰਨਾ। ਇੱਥੇ ਜਦੋਂ ਵੀ ਆਉਣਾ, ਆਪਣੇ ਅਭਿਮਾਨ ਨੂੰ ਗੁਰਸਿੱਖਾਂ ਦੇ ਜੋੜਿਆਂ 'ਚ ਰੱਖਣਾ, ਕਿਉਂਕਿ ਇਹਦੇ ਬਿਨਾਂ ਕੰਮ ਤਾਂ ਚੱਲਣਾ ਨਹੀਂ ਆਪਣਾ ਕੋਈ ਵੀ। ਬਸ ਗੱਲ ਇੰਨੀ ਕੁ ਰੱਖਣੀ ਆ ਸਾਵਧਾਨੀ, ਕਿ ਜਿੱਥੇ ਜੋੜੇ ਖੋਲੇ ਨੂੰ ਉਹਨਾਂ ਤੋਂ ਅੱਗੇ ਨਾ ਆ ਜਾਏ, ਜੇ ਅੱਗੇ ਆ ਗਿਆ ਇੱਥੇ ਵਾਲਾ ਕੰਮ ਵਿਗਾੜ ਦੇਣਾ, ਇੱਥੇ ਵੀ ਕੁਛ ਨਹੀਂ ਪ੍ਰਾਪਤ ਹੋਣ ਦੇਣਾ। ਹਰ ਜੂ ਅਹੰਕਾਰ ਨਾ ਭਾਵੇ, ਜਿਹੜੇ ਗੁਰੂ ਦੇ ਦੁਆਰੇ ਚੱਲੇ ਹਾਂ, ਜਿਸ ਰੱਬ ਦੀ ਹਜ਼ੂਰੀ ਚੱਲੇ ਹਾਂ, ਉਹਨੂੰ ਇਹ ਭਾਉਂਦਾ ਨਹੀਂ ਕਿ ਕੋਈ ਹੰਕਾਰ ਦੇ ਸਹਿਤ ਮੇਰੇ ਕੋਲ ਆ ਜਾਏ। ਹਉਮੈ ਨਾਵੈ ਨਾਲ ਵਿਰੋਧ ਹੈ, ਵਿਰੋਧੀ ਪੱਖ ਹੈ, ਇਹ ਤੇ ਉੱਥੇ ਹੀ ਰੱਖ ਦੇਣਾ। ਹੌਲੀ ਹੌਲੀ ਤਿਆਗਣ ਦਾ ਸੁਭਾਅ ਬਣੇਗਾ, ਜਦੋਂ ਨਿਗਾਹ ਜਾਏਗੀ ਵੀ ਜੋੜਿਆਂ ਦੇ ਵਿੱਚ, ਇੱਥੋਂ ਜਾਂਦਿਆਂ ਨੂੰ ਇਹਨੇ ਸਾਹਮਣਾ, ਇਹ ਹੌਲੀ ਹੌਲੀ ਪਤਾ ਚੱਲੇਗਾ ਅਭਿਮਾਨ ਤੋਂ ਰਹਿਤ ਹੋ ਕੇ ਮੈਂ ਕਿੰਨਾ ਸੁਖੀ ਰਿਹਾ, ਇੱਕ ਘੰਟਾ ਕਿੰਨਾ ਆਨੰਦ ਮਾਣਿਆ। ਹੌਲੀ ਹੌਲੀ ਸਦਾ ਵਾਸਤੀ ਲਾ ਦੇਗਾ, ਫਿਰ ਉਸ ਟ੍ਰੇਨਿੰਗ ਮਿਲਦੀ ਹੈ, ਸਿੱਖਿਆ ਮਿਲਦੀ ਹੈ ਹਉਮੈ ਤੋਂ ਰਹਿਤ ਹੋਣ ਦੀ। ਹਉਮੈ ਕਰੀ ਤਾਂ ਤੂੰ ਨਾਹੀ, ਤੂੰ ਹੋਵੇ ਹਉ ਨਾਹੇ, ਬੂਝੋ ਗਿਆਨੀ ਬੂਝਣਾ, ਇਹ ਅਕਥ ਕਥਾ ਮਨ ਮਾਏ। ਸ਼ਰਧਾ ਭਾਵਨਾ ਨਿਰਮਾਣਤਾ, ਜਾਣੀ ਮਾਨ ਤੋਂ ਰਹਿਤ ਹੋਣਾ। ਚੌਥੇ ਨੰਬਰ 'ਤੇ ਹੈ ਸਾਵਧਾਨਤਾ, ਇਹ ਸਰੀਰਕ ਗੁਣ ਹੈ, ਆਲਸ ਤੋਂ ਰਹਿਤ ਹੋਣਾ। ਆਲਸ ਦੇ ਸਹਿਤ ਕੁਛ ਵੀ ਸੁਣਿਆ ਅਣਸੁਣਿਆ ਹੋ ਜਾਂਦਾ, ਆਲਸ ਤੋਂ ਰਹਿਤ ਹੋ ਕੇ ਸੁਣਨਾ। ਪੰਜਵਾਂ ਗੁਣ ਹੈ ਇਕਾਗਰ, ਮਨ ਦੀ ਇਕਾਗਰਤਾ। ਸ਼ਰਧਾ ਭਾਵਨਾ ਨਿਰਮਾਣਤਾ ਸਾਵਧਾਨਤਾ ਮਨ ਦੀ ਇਕਾਗਰਤਾ, ਇਹਨਾਂ ਪੰਜਾਂ ਗੁਣਾਂ ਤੋਂ ਬਿਨਾਂ ਕੰਮ ਨਹੀਂ ਚੱਲੇਗਾ। ਜਿੰਨੀ ਦੇਰ ਤੱਕ ਇਹ ਪੰਜ ਗੁਣ ਸਾਡੇ ਕੋਲ ਪਹਿਲਾਂ ਨਹੀਂ ਹੋਣਗੇ, ਉਨੀ ਦੇਰ ਤੱਕ ਇੱਥੋਂ ਕੁਛ ਵੀ ਸਾਨੂੰ ਪ੍ਰਾਪਤ ਨਹੀਂ ਹੋਏਗਾ। ਬਿਨ ਗੁਣ ਕੀਤੇ ਭਗਤ ਨਾ ਹੋਏ, ਤੇ ਭਗਤੀ ਹੈ ਜੋ ਕਰਨ ਵਾਸਤੇ ਆਇਆ, ਇਹ ਕੋਈ ਕੰਨ ਰਸ ਨਹੀਂ ਹੈ। ਖਿਮਾ ਕਰਨੀ ਮੰਨਿਆ ਵੀ ਬਹੁਤੇ ਲੋਕੀ ਕੰਨ ਰਸ ਕਰਕੇ ਆਇਆ ਕਰਨੇ, ਕੋਈ ਵਧੀਆ ਜੀ ਸਾਖੀ ਸੁਣਾਂਗੇ, ਬੜਾ ਰਸ ਮਾਣਾਂਗੇ। ਕੰਨ ਰਸ ਹੋਰ ਬਾਤ ਹੈ, ਆਤਮਿਕ ਰਸ ਹੋਰ ਬਾਤ ਹੈ। ਇਸ ਕਰਕੇ ਆਓ, ਗੁਰਦੇਵ ਪਾਤਸ਼ਾਹ ਦਾ ਹੁਕਮ ਗੌੜੀ ਰਾਗ ਦੇ ਅੰਦਰ 219 ਅੰਗ 'ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਮੁਬਾਰਕ ਸ਼ਬਦ ਹੈ ਜਿਹੜਾ ਆਪ ਜੀ ਨੇ ਸੁਣਿਆ, ਸਾਧੋ ਗੋਬਿੰਦ ਕੇ ਗੁਣ ਗਾਓ। ਇਹ ਸ਼ਬਦ ਗੁਰੂ ਸਾਹਿਬ ਜੀ ਦਾ ਉਚਾਰਨ ਕੀਤਾ ਇੱਕ ਵਾਰੀ ਆਪਣੀ ਰਸਨਾ ਤੋਂ, ਫਿਰ ਇਸੇ ਸ਼ਬਦ ਨੂੰ ਗਾਇਨ ਕਰੋ ਤੇ ਅੱਗੇ ਇਸ ਤੁਕ ਦੇ ਅਨੁਸਾਰ ਰਹਿੰਦਾ ਸਮਾਪਨ ਸਫਲਾ ਕਰੀਏ।
गोविंद के गुण गावे साधु, गोविंद के गुण गावे, गोविंद के गुण गावे साधु, गोविंद के गुण गावे। गोविंद के गुण गावे साधु, गोविंद के गुण, गोविंद के गुण गावे साधु, गोविंद के गुण गावे।
साधो गोविंद के गुण गाओ। साध शब्द साधना करन वाले वास्ते भी वरत्या गया, साध शब्द निर्मल कर्म वाले वास्ते भी वरत्या गया, साध शब्द श्रेष्ठ वास्ते भी वरत्या गया, सिख वास्ते भी वरत्या गया, गुरु वास्ते भी वरत्या गया। ते इत्थे सतगुरु महाराज जो संत मंडली पूर्व की यात्रा नाल गई हजूर दे, उन्होंने मुखातब करके कहें साधो गोविंद के गुण गावो। परमेश्वर के गुण गायन करो, गाने की आज्ञा दी है। और नाल एक दूसरा पक्ष भी है, कोई गावे रागी नादी बेदी बहु भांत कर, नहीं हर हर पी जय राम राजे। गाउण गाउण विच बहुत अंतर है, बहुत फर्क है। गाव्या सुनिया हर तिनका थाए पावे, जिन सतगुरु की आ गया सत सत कर मानी। इस करके सतगुरु महाराज सचे पातशाह एते हुक्म कर दे, इहदे च कितना अंतर है, गाउण गाउण विच कितना फर्क है। एक गायन करना केवल जुबान तो है, एक गायन करन विच केवल गले दा रस है, एक गायन करन विच आत्मक रस है, एक गायन करन विच मन दी एकाग्रता मिली हुई है जो सीधी दूसरे ते जाके भी असर करदी है, टुंबदी आ उहनूं सुत्ते नूं जगाउंदी है। श्रीमान संत बाबा अतर सिंह जी मस्तवाणी वाले महापुरुष गुरमुख रूह सी, उस ब्रह्म ज्ञानी तत्वे ते महापुरुषा ने जो सिख जगत लई कीता, रहिंदी दुनिया तक इस अपने महापुरुष नूं सिख जगत कदी नहीं भुलाएगा। बहुत बड़े महापुरुष सन, वो अपनियां जादां छोड़ गए, बहुत सादा जीवन सी महापुरुषां दा। कई बुजुर्ग आत्मा जो इन्हां दे जथे विच रहे सन, नाल रस माणिया सी, ते उन्हां महापुरुषां दे कईयां दे मेल मिलाप दास नूं बचपन दे विच अर बड़ी देर तक हुंदे रहे। ये महापुरुष बड़े सादे सन, गरीबी विच रहण वाले सन, मालवे दी धरती नूं तारदे होए महापुरुष। एक बार रेलगड्डी दे विच सफर करन वास्ते कुछ पांच चार जथे वाले सिंह सन जाखल स्टेशन ते बैठे, उथों गड्डी लैनी सी, गड्डी कुछ लेट हो गई। आम करके हिंदुस्तान दी रेलां बहुत लेट हो जांदियां, गड्डी लेट सी। महापुरुष अपने आनंद विच बैठे रहे, सिमरन करदे रहे, सुखणी दा पाठ शुरू कर रहे। ਉੱਥੇ ਇੱਕ ਹਿੰਦੁਸਤਾਨ ਦੀ ਚੋਟੀ ਦਾ ਰਾਗੀ ਗਵੱਈਆ ਜਿਹਦਾ ਨਾਮ ਇਸਮਤੁੱਲਾ ਸੀ, ਇਹ ਮੁਸਲਮਾਨ ਗਵੱਈਆ ਜਿਹਦੀ ਤਾਂਗ ਸੀ ਪੂਰੇ ਹਿੰਦੁਸਤਾਨ ਦੇ ਅੰਦਰ, ਜਿਹਦਾ ਗਾਇਨ ਲੋਕ ਅਕਸਰ ਇਹੋ ਜਿਹੀਆਂ ਗੱਲਾਂ ਕਰਦੇ ਸਨ ਕਿ ਉੱਡਦੇ ਪੰਛੀਆਂ ਨੂੰ ਰੋਕਦਾ ਹੈ। ਇੱਕ ਉਪਮਾ ਹੁੰਦੀ ਹੈ ਅਤ ਕਥਨੀ ਜਿਹਨੂੰ ਕਹਿ ਦਈਏ ਵੀ ਚੱਲਦੇ ਪਾਣੀ ਰੁਕ ਗਏ, ਪਾਣੀ ਥੋੜ੍ਹੀ ਰੁਕਦੇ ਹੁੰਦੇ ਆ, ਪੰਛੀ ਰੁਕਦੇ ਨਹੀਂ ਹੁੰਦੇ। ਇਸ ਤਰ੍ਹਾਂ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ। ਇਸਮਤੁੱਲੇ ਨੇ ਨਾਂ ਸੁਣਿਆ ਸੀ ਸੰਤ ਬਾਬਾ ਅਤਰ ਸਿੰਘ ਜੀ ਦਾ, ਉੱਥੇ ਬੈਠਿਆਂ ਰਬੀ ਰੂਹ ਦੇ ਦਰਸ਼ਨ ਹੋਏ, ਕੁਝ ਆਨੰਦ ਪ੍ਰਾਪਤ ਹੋਇਆ। ਦਰਸ਼ਨ ਕਰਨ ਦੇ ਨਾਲ ਹੀ ਪੁੱਛਿਆ ਕੌਣ ਹਨ ਇਹ ਦਰਵੇਸ਼, ਦੱਸਣ ਵਾਲੇ ਦੱਸਿਆ ਮਸਤਵਾਣੀ ਵਾਲੇ ਮਹਾਂਪੁਰਸ਼। ਇਸਮਤੁੱਲੇ ਨੇ ਆ ਕੇ ਮਹਾਂਪੁਰਸ਼ਾਂ ਨਾਲ ਮਿਲਾਪ ਕੀਤਾ ਔਰ ਉਹਦੇ ਨਾਲਦਿਆਂ ਨੇ ਮਹਾਂਪੁਰਸ਼ਾਂ ਨੂੰ ਦੱਸਿਆ ਜੀ ਇਹ ਇਸਮਤੁੱਲਾ ਹੈ ਜਿਹੜਾ ਹਿੰਦੁਸਤਾਨ ਦੀ ਚੋਟੀ ਦੇ ਗਵਈਆਂ ਦੇ ਵਿੱਚ ਇੱਕ ਹੈ, ਜਿਹਦੇ ਨਾਲ ਦਾ ਰਾਗੀ ਅੱਜ ਇਸ ਧਰਤੀ ਦੇ ਤਖਤੇ ਤੇ ਕੋਈ ਨਜ਼ਰ ਨਹੀਂ ਆਉਂਦਾ। ਬਹੁਤ ਵੱਡਾ ਨਾਂ ਸੀ ਉਸਦਾ। ਮਹਾਂਪੁਰਸ਼ ਕਹਿਣ ਲੱਗੇ ਇਸਮੁੱਲਾ, ਫਿਰ ਤੇ ਗੁਰੂ ਨਾਨਕ ਦੀ ਬੜੀ ਮਹਾਨ ਕਿਰਪਾ ਹੋ ਗਈ, ਗੱਡੀ ਲੇਟ ਹੈ ਤੇ ਗੱਡੀ ਲੇਟ ਦਾ ਆਪਾਂ ਲਾਭ ਉਠਾ ਲਈਏ, ਅਚਾਨਕ ਇਕੱਠੇ ਹੋਏ ਹਾਂ, ਵਕਤ ਬੜਾ ਸੋਹਣਾ ਗੁਜ਼ਰ ਜਾਏਗਾ। ਸੰਸਾਰੀ ਲੋਕ ਤੇ ਇਹੋ ਜਿਹੇ ਵਕਤ ਸੰਸਾਰੀ ਗੱਲਾਂ ਕਰਕੇ ਕੱਢ ਲੈਂਦੇ ਨੇ, ਪਰ ਪਰਮਾਰਥੀ ਤਾਂ ਐਸਾ ਨਹੀਂ ਕਰਦੇ। ਮਹਾਂਪੁਰਸ਼ ਕਹਿਣ ਲੱਗੇ ਕਿ ਰਾਗੀ ਸਿਆਂ, ਫਿਰ ਤੇ ਗੁਰੂ ਨਾਨਕ ਦੀ ਕਿਰਪਾ ਹੋ ਗਈ, ਤੈਨੂੰ ਗੁਰੂ ਨਾਨਕ ਨੇ ਪ੍ਰੇਰ ਕੇ ਲਿਆਂਦਾ ਹੈ, ਬਹਿ ਕੇ ਸੁਣਾ ਫਿਰ ਕੋਈ ਗੱਲ, ਦਿਖਾ ਕੋਈ ਰਾਗ ਦਾ ਚਮਤਕਾਰ, ਕੋਈ ਸ਼ਬਦ ਗਾਇਨ ਕਰ। ਇਸਮਤੁੱਲਾ ਰਾਗੀ ਤੇ ਬਹੁਤ ਵੱਡਾ ਸੀ, ਇਹ ਤੇ ਕਲਾ ਹੈ, ਕਲਾ ਸਿੱਖ ਲਈ। ਇਹ ਸਾਰੀਆਂ ਕਲਾ ਨੂੰ ਕੀਰਤਨ ਕਰਨਾ, ਕਥਾ ਕਰਨੀ, ਇਹ ਜਿੰਨਾ ਗਾਉਣਾ ਵਜਾਉਣਾ, ਸਾਰੀ ਹਰ ਕਿਸਮ ਦੀ ਕਲਾ ਹੈ। ਬਲਕਿ ਮੈਂ ਜੋ ਮਹਿਸੂਸ ਕਰ ਰਿਹਾ ਉਹ ਵੀ ਕਹਿ ਦਿਆਂ ਨਿਰਸੰਦੇਹ ਨਿਰਸੰਕੋਚ ਕਹਿੰਦੇ ਹਾਂ ਕਿ ਪਖੰਡ ਵੀ ਇੱਕ ਕਲਾ ਬਣ ਗਈ ਹੈ, ਪਖੰਡ ਕਰਨਾ ਵੀ। ਔਰ ਉਹ ਲੋਕ ਜਿਨ੍ਹਾਂ ਨੂੰ ਇਹ ਕਲਾ ਆ ਗਈ, ਅੱਧੀ ਦੁਨੀਆ ਪਾਗਲ ਬਣਾਈ ਪਈ ਹੈ ਪਖੰਡੀਆਂ ਨੇ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨ ਦੀ ਸੋਝ ਹੀ ਨਹੀਂ ਆਉਣ ਦਿੰਦੇ, ਕਲਾ ਉਹਨਾਂ ਨੂੰ ਇਹੋ ਜਿਹੀ ਆਉਂਦੀ। ਇਹ ਹੁਣ ਕਲਾ ਸੀ ਇਹਦੇ ਕੋਲ। ਮਹਾਂਪੁਰਸ਼ ਕਹਿਣ ਲੱਗੇ ਸੁਣਾ ਸ਼ਬਦ ਗਾਇਨ ਕਰ। ਹੁਣ ਕਲਾ ਤਾਂ ਆਉਂਦੀ ਸੀ ਪਰ ਅੰਦਰ ਹੋਮੇ ਦੀਰਘ ਰੋਗ ਹੈ, ਇੱਕ ਰੋਗ ਪਿਆ ਸੀ ਅੰਦਰ, ਉਹਨੂੰ ਕਹਿੰਦੇ ਨੇ ਹੋਮੇ ਦਾ ਰੋਗ। ਸਤਿਗੁਰੂ ਮਹਾਰਾਜ ਨੇ ਉਸ ਰੋਗ ਤੋਂ ਸਾਵਧਾਨ ਕੀਤਾ ਆਪਣੇ ਸਿੱਖ ਨੂੰ ਕਿ ਦੇਖੀ ਭਾਈ ਇਸ ਰੋਗ ਨੂੰ ਕਿਤੇ ਲਾ ਨਾ ਬੈਠੀ, ਇਹ ਸਭ ਤੋਂ ਬੁਰਾ ਰੋਗ ਹੈ ਔਰ ਸਭ ਤੋਂ ਖਤਰਨਾਕ।
ਕਿਤੇ ਲੱਗ ਨਾ ਕਿਸੇ ਦੀ ਜਾਨ, ਹੋਮੇ ਵਾਲਾ ਰੋਗ ਹੈ ਬੁਰਾ। ਲੱਗ ਨਾ ਕਿਸੇ ਨੂੰ ਜੀ ਜਾਨ, ਹੋਮੇ ਵਾਲਾ ਰੋਗ ਹੈ ਬੁਰਾ। ਕਿਤੇ ਕਿਸੇ ਲੱਗ ਨਾ ਕਿਸੇ ਨੂੰ ਜੀ ਜਾਵੇ, ਹੋਮੇ ਵਾਲਾ ਰੋਗ ਹੈ। ਲਗਨਾਕ ਸਭ ਬੁਰਾ ਬਾਬਾ ਜੀ ਹਮੇ ਬੜਾ ਰੋਗ ਹੈ ਕਿਤੇ ਲੱਗ ਨਾ ਕਿਸੇ ਨੂੰ ਜੀ ਜਾਵੇ ਹਮੇ ਕਿਤੇ ਲੱਗ ਨਾ ਆਵੇ ਹਮੇ ਦੀਰਘ ਰੋਗ ਉਹਦੇ ਅੰਦਰ ਸੀ ਹਉਮੈ ਸਾਰਿਆਂ ਗੁਣਾਂ ਨੂੰ ਮਿੱਟੀ ਵਿੱਚ ਮਿਲਾ ਦਿੰਦੀ ਇੱਕ ਕੌਡੀ ਕੀਮਤ ਨਹੀਂ ਛੱਡਦੀ ਗੁਣ ਦਾ ਗੁਣ ਤੇ ਬਹੁਤ ਵੱਡਾ ਸੀ ਕਈ ਵਾਰ ਜਿਤਨਾ ਵੱਡਾ ਗੁਣ ਹੁੰਦਾ ਉੱਡਾ ਵੱਡਾ ਹੀ ਅੰਦਰ ਅਹੰਕਾਰ ਵੀ ਵਸਦਾ ਹੁੰਦਾ ਉੱਥੇ ਆ ਕੇ ਧੋਖਾ ਹੋ ਜਾਂਦਾ ਜਿੱਡਾ ਵੱਡਾ ਗੁਣ ਜੇ ਉਤਨੀ ਵੱਡੀ ਨਿਰਮਾਣਤਾ ਅੰਦਰ ਹੋਵੇ ਫਿਰ ਉਹ ਗੁਣ ਬਚਿਆ ਰਹਿੰਦਾ ਨਹੀਂ ਇਹ ਗੁਣ ਬਚਦਾ ਨਹੀਂ ਨੁਕਸਾਨ ਹੋ ਜਾਂਦਾ ਹੰਕਾਰ ਵਿੱਚ ਆ ਕੇ ਮਹਾਂਪੁਰਸ਼ਾਂ ਨੂੰ ਕਹਿਣ ਲੱਗਾ ਮਹਾਂਪੁਰਸ਼ੋ ਇਹ ਰਾਗ ਹੈ ਰਾਗ ਇਹ ਤੁਹਾਡੀਆਂ ਸਿੱਧੀਆਂ ਧਾਰਨਾ ਦਾ ਕੀਰਤਨ ਨਹੀਂ ਹੈ ਵੀ ਜਿਹੜੇ ਸਾਰੀ ਸਮਝ ਲੈਣਗੇ ਸੰਤਾਂ ਨੂੰ ਕਹਿੰਦਾ ਹੰਕਾਰ ਵਿੱਚ ਬੋਲੇ ਔਰ ਇਸੇ ਹੰਕਾਰ ਚ ਕਦੇ ਚੰਦਨ ਕਵੀ ਬੋਲ ਪਿਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੱਗੇ ਮਾਣ ਸੀ ਆਪਣੀ ਕਵਿਤਾ ਦਾ ਔਰ ਹੰਕਾਰ ਤੋੜਨ ਵਾਲੇ ਗੁਰੂ ਨੇ ਘੋੜਿਆਂ ਦੀ ਲਿੱਦ ਚੱਕਣ ਵਾਲੇ ਧੰਨਾਂ ਸੋ ਤੋਂ ਅਰਥ ਕਰਾ ਦਿੱਤੇ ਸੀ ਕੱਢ ਦਿੱਤਾ ਹੰਕਾਰ ਸਾਰਾ ਮਹਾਂਪੁਰਸ਼ ਕਹਿਣ ਲੱਗੇ ਇਸਮਤੁੱਲਾ ਬਈ ਡਿਊਟੀ ਹੈ ਸਾਡੀ ਸਿੱਧੀ ਧਾਰਨਾ ਦੀ ਹੋਈ ਹੈ ਤੇਰੀ ਰਾਗ ਦੀ ਹੈ ਇਹ ਝਗੜਾ ਕਰਨ ਵਾਸਤੇ ਤਾਂ ਨਹੀਂ ਮੈਂ ਤੈਨੂੰ ਕੋਲ ਸੱਦਿਆ ਕੁਝ ਰਸ ਲੈਣ ਵਾਸਤੇ ਰਸ ਵਿਗਾੜਦਾ ਕਿਉਂ ਹੈ ਕੋਈ ਰੱਬ ਦੀ ਗੱਲ ਸੁਣਾ ਦੇ ਕੋਈ ਸ਼ਬਦ ਗਾਇਨ ਕਰ ਮਹਾਂਪੁਰਸ਼ੋ ਮੈਂ ਜਿਹੜੀ ਗੱਲ ਕਹੀ ਉਹ ਸਮਝਦੇ ਕਿਉਂ ਕਹਿੰਦੇ ਮੈਂ ਕਹਿਣਾ ਮੇਰੀ ਇਸ ਰਾਗ ਨੂੰ ਸਮਝਣ ਵਾਲਾ ਇੱਥੇ ਕੋਈ ਨਹੀਂ ਬੈਠਾ ਗੁਣ ਸਾਹਿਬ ਕੁਝ ਆਏ ਮਹਾਂਪੁਰਸ਼ ਕਹਿਣ ਲੱਗੇ ਕੁਝ ਮਹਾਂਪੁਰਸ਼ਾਂ ਦੇ ਸ਼ਰਧਾਲੂ ਹੋਰ ਇਕੱਠੇ ਹੋ ਗਏ ਕੋਈ ਜਥੇ ਵਾਲੇ ਸਨ ਕੋਈ ਜਿਹਨੇ ਵੀ ਸੰਤਾਂ ਨੂੰ ਦੇਖਿਆ ਉਹੀ ਕੋਲਾ ਬੈਠਾ ਮੈਗਨੇਟ ਸ਼ਕਤੀ ਹੈ ਸਿਮਰਨ ਕਰਨ ਵਾਲਿਆਂ ਵਿੱਚ ਚੁੰਬਕ ਜਿਵੇਂ ਲੋਹੇ ਦੀਆਂ ਤਾਰਾਂ ਨੂੰ ਖਿੱਚ ਕੇ ਕੋਲ ਕਰ ਲੈਂਦਾ ਹੈ ਇਹ ਮਨ ਦੀ ਇਕਾਗਰਤਾ ਦੇ ਵਿੱਚ ਖਿੱਚ ਹੈ ਸਿਮਰਨ ਦੇ ਵਿੱਚ ਜਿਹੜੇ ਆਉਣ ਉਹ ਬੈਠੀ ਜਾਣ ਮਹਾਂਪੁਰਸ਼ ਕਹਿੰਦੇ ਆ ਸਾਰੀ ਇੰਨੀ ਸੰਗਤ ਬੈਠੀ ਹੈ ਕਹਿੰਦੇ ਕੋਈ ਤਾਂ ਸਮਝੇਗਾ ਇਹਦੇ ਚੋਂ ਕਹਿੰਦਾ ਜੀ ਮੈਂ ਇਹਨਾਂ ਸਾਰਿਆਂ ਨੂੰ ਮੈਂ ਜਾਣਦਾ ਵੀ ਕਿੰਨੇ ਕੁ ਰਾਗ ਸਮਝਣ ਵਾਲੇ ਦਾ ਮਹਾਂਪੁਰਸ਼ ਕਹਿੰਦੇ ਚਲੋ ਫਿਰ ਦਾਸ ਦਾ ਸਰੀਰ ਤਾਂ ਹਾਜ਼ਰ ਹੈ ਕਹਿੰਦਾ ਮਹਾਂਪੁਰਸ਼ੋ ਖਿਮਾ ਕਰਨੀ ਵੀ ਸੰਤ ਹੋ ਸਕਦੇ ਹੋ ਵਧੀਆ ਪਰ ਵਧੀਆ ਰਾਗ ਦੀ ਸਮਝ ਨਹੀਂ ਤੁਹਾਨੂੰ ਹੋ ਸਕਦੀ ਗੱਲ ਤੇ ਨਾ ਸਹਿਣ ਕਰਨ ਵਾਲੀ ਸੀ ਨਾ ਸਹਿਣ ਕਰਨ ਵਾਲੀ ਪਰ ਸਹਿਣ ਕਰ ਲਈ ਕਿਉਂਕਿ ਸਾਧੂ ਸਨ ਸ਼ਮਾ ਵੱਡੋ ਮੇ ਹੋਤੀ ਹੈ ਛੋਟੋ ਮੇ ਉਤਪਾਤ ਵਿਸ਼ਨੂੰ ਕਾ ਕਿਆ ਵਿਗੜਿਆ ਜੇ ਭਿਰਗੂ ਮਾਰੀ ਲਾ ਇਹ ਤਾਂ ਲੱਤਾਂ ਮਾਰਦੇ ਹੁੰਦੇ ਨੇ ਛੋਟੇ ਤਾਂ ਆ ਨਿੱਕੇ ਬੱਚੇ ਮਾਵਾਂ ਦੇ ਲੱਤਾਂ ਨਹੀਂ ਮਾਰਦੇ ਮਾਵਾਂ ਘਰੋਂ ਥੋੜੀ ਕੱਢ ਦਿੰਦੀਆਂ ਉਹਨਾਂ ਜਿਗਰਾ ਵੱਡਿਆਂ ਚ ਵੱਡਾ ਹੀ ਹੁੰਦਾ ਭਾਵੇਂ ਮਾਰੀ ਤੇ ਲੱਤ ਸੀ ਪਰ ਦੇਖ ਲਿਆ ਵੀ ਛੋਟੇ ਨੇ ਮਾਰੀ ਹੈ ਕੋਈ ਨੀ ਸਹਿਣ ਕਰ ਲੈਣੀ ਚਾਹੀਦੀ ਮਹਾਂਪੁਰਸ਼ ਕਹਿਣ ਲੱਗੇ ਕਹਿੰਦੇ ਤੂੰ ਰਾਗ ਸੁਣਾ ਕੇ ਤਾਂ ਵੇਖ ਕੋਈ ਤੇ ਗੁਰੂ ਨਾਨਕ ਦਾ ਪਿਆਰਾ ਕਹੇਗਾ ਵੀ ਮੈਂ ਸਮਝਿਆ ਉਹਨੇ ਫਿਰ ਸਾਜ਼ ਸ਼ੁਰੂ ਕਰ ਲਏ ਗੂੜਾ ਰਾਗ ਗਾਇਨ ਕੀਤਾ ਮਹਾਂਪੁਰਸ਼ ਮਾਦੇ ਸਟੋ ਬੈਠੇ
ਬਾਕੀ ਦੇ ਜਿਹੜੇ ਬੈਠੇ ਸਨ, ਸੰਗੀਤ ਕਲਾ ਦਾ ਇੱਕ ਆਪਣਾ ਪ੍ਰਭਾਵ ਹੈ, ਇਹ ਦਿਨ ਪਰ ਦਿਨ ਸਾਡੇ ਵਿੱਚੋਂ ਲੋਪ ਹੁੰਦੀ ਜਾ ਰਹੀ ਹੈ। ਇਹ ਖਾਲਸੇ ਨੂੰ ਸਾਂਭ ਕੇ ਰੱਖਣੀ ਚਾਹੀਦੀ ਹੈ ਸੰਗੀਤ ਕਲਾ। ਪੁਰਾਤਨ ਰਾਗ ਸਾਡੇ ਵਿੱਚੋਂ ਜਾ ਰਹੇ ਨੇ, ਪੰਥ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਰਾਗਾਂ ਦੀਆਂ ਸਿੱਧੀਆਂ ਜਿਹੀਆਂ ਰੀਤਾਂ ਰਹਿ ਗਈਆਂ, ਰਾਗ ਦਿਨ ਪਰ ਦਿਨ ਸਾਡੇ ਕੋਲ ਜਾ ਰਿਹਾ ਹੈ। ਖੈਰ, ਆਓ ਆਪਣਾ ਵਿਸ਼ਾ ਨਹੀਂ। ਜਿਸ ਵੇਲੇ ਉਹਨੇ ਸਮਾਪਤੀ ਕੀਤੀ ਤੇ ਮਹਾਂਪੁਰਸ਼ਾਂ ਨੇ ਨੇਤਰ ਖੋਲੇ, ਕਹਿਣ ਲੱਗੇ ਵਾਹ ਵੇ ਵਾਹ ਇਸਮਤੁੱਲਾ, ਬਈ ਸੱਜਣਾ ਜਿਹਾ ਜਿਹਾ ਸੁਣਿਆ ਸੀ ਤੂੰ ਤੇ ਉਹ ਜਿਹੇ ਨਿਕਲਿਆ, ਇਹ ਧੰਨ ਹੈ ਤੇਰੀ ਮਾਂ ਜੀ ਨੇ ਤੈਨੂੰ ਜਨਮ ਦਿੱਤਾ ਹੈ, ਕਿਤਨੀ ਕਲਾ ਆ ਰਹੀ ਹੈ ਤੈਨੂੰ, ਬੜਾ ਸੁੰਦਰ ਗਿਆਨ ਕੀਤਾ ਹੈ। ਇਹੀ ਤੇ ਖੁਰਾਕ ਹੈ ਹੋਮੇ ਦੀ, ਮਹਾਂਪੁਰਸ਼ਾਂ ਨੇ ਦਿੱਤੀ ਇਸ ਲਈ ਕਿਉਂਕਿ ਜਿਹੜੀ ਮੱਝ ਨੂੰ ਪਹਾੜੇ ਤੇ ਮਿਲਣ ਦਾ ਸੁਭਾਅ ਬਣ ਜਾਏ ਉਹ ਬਿਨਾਂ ਪਹਾੜੇ ਤੇ ਮਿਲਿਆ ਨਹੀਂ ਕਰਦੀ, ਲੱਤ ਮਾਰ ਦਿੰਦੀ ਹੈ। ਤੇ ਜਿਹੜੇ ਲੋਕ ਵਡਿਆਈ ਤੋਂ ਬਿਨਾਂ ਕੰਮ ਦੇ ਹੀ ਨਹੀਂ ਸਕਦੇ, ਹੋਰ ਕਰਾਂਗੇ ਕੀ, ਉਹਨਾਂ ਦੀ ਵਡਿਆਈ ਕਰਨੀ ਪਵੇਗੀ, ਕੰਮ ਦੂ ਲੈਣਾ ਹੈ। ਮਹਾਂਪੁਰਸ਼ਾਂ ਨੇ ਕੁਛ ਥੋੜ੍ਹੀ ਜਿਹੀ ਵਡਿਆਈ ਕਰ ਦਿੱਤੀ, ਹੁਣ ਕੋੜੀ ਜੀ ਹੋਰ ਉਹਨੂੰ ਪੱਠੇ ਪੈ ਗਏ ਤੇ ਸਾਂਭੀ ਨਾ ਗਈ। ਮਹਾਂਪੁਰਸ਼ਾਂ ਨੂੰ ਕਹਿੰਦਾ ਤੁਹਾਡੇ ਸਮਝ ਆ ਗਿਆ ਰਾਗ ਮੈਂ ਜੋ ਗਾਇਨ ਕੀਤਾ? ਮਹਾਂਪੁਰਸ਼ ਕਹਿੰਦੇ ਵੀ ਹਾਂ, ਗੁਰੂ ਨਾਨਕ ਦੀ ਕਿਰਪਾ ਹੋ ਗਈ, ਮੇਰੀ ਸਮਝ ਆ ਗਿਆ, ਖਬਰੇ ਹੋਰ ਵੀ ਕਈਆਂ ਦੇ ਆ ਗਿਆ ਹੋਵੇ। ਉਹਨੂੰ ਇਨਸਲਟ ਮਹਿਸੂਸ ਹੋਈ ਕਿ ਮੇਰੇ ਇਸ ਰਾਗ ਨੂੰ ਕੇਵਲ ਸੰਗੀਤ ਕਲਾ ਵਾਲਾ ਹੀ ਸਮਝ ਸਕਦਾ ਸੀ, ਇਹ ਅਨਪੜ੍ਹ ਟੋਲੇ ਨੇ ਕਿਵੇਂ ਸਮਝ ਲਿਆ? ਆਪਣਾ ਬਾਜਾ ਚੁੱਕ ਕੇ ਸਾਜ ਮਹਾਂਪੁਰਸ਼ਾਂ ਦੇ ਮੂਹਰੇ ਰੱਖ ਦਿੱਤਾ, ਕਹਿੰਦਾ ਜੇ ਸਮਝ ਆ ਗਈ ਤਾਂ ਇਸੇ ਰਾਗ ਵਿੱਚ ਇੱਕ ਸ਼ਬਦ ਤੁਸੀਂ ਗਾ ਦਿਓ। ਇਹ ਗੱਲ ਔਖੀ ਸੀ, ਇਹ ਗੱਲ ਕੇਵਲ ਬਾਬਾ ਅਤਰ ਸਿੰਘ ਮਸਤਵਾਣੇ ਵਾਲੇ ਕਰ ਸਕਦੇ ਸਨ, ਸੰਸਾਰ ਦੇ ਬਿਰਲੇ ਮਹਾਂਪੁਰਸ਼ ਹੀ ਕਰ ਸਕਦੇ ਨੇ, ਹਰ ਇੱਕ ਨਹੀਂ ਕਰ ਸਕਦਾ। ਮਹਾਂਪੁਰਸ਼ ਕਹਿੰਦੇ ਇਸਮਤੁੱਲਾ ਗੱਲ ਚੰਗੀ ਨਹੀਂ ਕੀਤੀ, ਪਰ ਹੁਣ ਜੋ ਡਿਊਟੀ ਮੇਰੀ ਸ਼ਾਇਦ ਮੇਰੇ ਸਾਈਂ ਨੇ ਤੇਰੀ ਰਸਨਾ ਦੁਆਰਾ ਲਾਈ ਹੈ, ਡਿਊਟੀ ਤੇ ਮੈਂ ਕਰਾਂਗਾ, ਪਰ ਤੂੰ ਸੱਜਣਾ ਇਮਤਿਹਾਨ ਲੈਣਾ ਚਾਹਿਆ ਤਾਂ ਫਿਰ ਇਮਤਿਹਾਨ ਤੇ ਉਹ ਡਰੇ ਜਿਹਨੇ ਮਿਹਨਤ ਨਾ ਕੀਤੀ ਹੋਵੇ, ਇਮਤਿਹਾਨ ਤੇ ਉਹ ਬੱਚੇ ਡਰਦੇ ਨੇ ਜਿਨ੍ਹਾਂ ਨੇ ਕੇਵਲ ਟੈਲੀਵਿਜ਼ਨ ਵੇਖੇ ਹੋਣ, ਮਿਹਨਤਾਂ ਨਾ ਕੀਤੀਆਂ ਹੋਣ, ਉਹ ਇਮਤਿਹਾਨ ਆਉਂਦਿਆਂ ਹੀ ਬੁਖਾਰ ਚੜ੍ਹ ਜਾਂਦਾ ਉਹਨਾਂ ਨੂੰ ਵੀ ਹੁਣ ਕੀ ਕਰਾਂਗੇ, ਮਿਹਨਤ ਕੀਤੀ ਹੈ ਜੀ। ਮੈਦਾਨੇ ਜੰਗ ਵਿੱਚ ਜਾ ਕੇ ਕੈਰ ਦੇ ਚਿਹਰੇ ਤੇ ਪਿਲਤਣ ਛਾ ਜਾਂਦੀ ਹੈ, ਸੂਰਮੇ ਦੇ ਨੀ ਰਾਣ ਦੇ ਸੂਰੇ ਚਿੱਤ ਉਲਾਸ, ਉਹਦੇ ਚਿੱਤ 'ਚ ਪ੍ਰਸੰਨਤਾ ਆਉਂਦੀ ਹੈ। ਮਹਾਂਪੁਰਸ਼ ਕਹਿਣ ਲੱਗੇ ਇਸਮਤੁੱਲਾ ਜੇ ਐਸਾ ਹੀ ਹੈ ਲਿਆ ਫੜਾ ਵਾਜਾ। ਮਹਾਂਪੁਰਸ਼ਾਂ ਨੇ ਸੁਰਾਂ ਤੇ ਹੱਥ ਰੱਖਿਆ, ਸਾਰੀ ਜ਼ਿੰਦਗੀ ਸਿੱਧਾ ਕੀਰਤਨ ਗਾਇਨ ਕਰਨ ਵਾਲੇ ਜ਼ਿੰਦਗੀ 'ਚ ਇੱਕੋ ਵਾਰ ਰਾਗ ਗਾਇਆ ਬਾਬਾ ਅਤਰ ਸਿੰਘ ਜੀ ਨੇ, ਇੱਕ ਵਾਰ ਸਿਰਫ, ਉਹ ਵੀ ਜਾਖਲ ਸਟੇਸ਼ਨ 'ਤੇ ਬੈਠ ਕੇ। ਕਿਸੇ ਵੱਡੇ ਦਰਬਾਰਾਂ 'ਚ ਕਿਤੇ ਸੰਗਤ 'ਚ ਮਹਾਂਪੁਰਸ਼ਾਂ ਨੇ ਕਦੇ ਰਾਗ ਨਹੀਂ ਗਾਇਨ ਕੀਤਾ ਸਿੱਧੀ ਧਾਰਨਾ ਦੇ, ਪਰ ਅੱਜ ਇਹਦਾ ਅਹੰਕਾਰ ਤੋੜਨ ਵਾਸਤੇ ਮਹਾਂਪੁਰਸ਼ਾਂ ਨੇ ਉਸੇ ਸਮੇਂ ਦੇ ਰਾਗ ਨੂੰ ਗੁਰਬਾਣੀ ਦੇ ਸ਼ਬਦ ਜਦੋਂ ਗਾਇਨ ਕੀਤੇ, ਸੁਰਾਂ ਭਰੀਆਂ, ਰਾਗ ਦੀਆਂ ਸੁਰਾਂ ਭਰਦਿਆਂ ਹੀ ਤੇ ਵੇਖਿਆ ਮਹਾਂਪੁਰਸ਼ਾਂ ਤੇ ਨੇਤਰ ਬੰਦ ਕਰ ਰਹੇ ਤੇ ਅਚਾਨਕ ਇਸਮਤੁੱਲਾ ਜੀ ਆਪਣੀ ਹੋਸ਼ ਗਵਾ ਬੈਠੇ, ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਏ, ਹੋਸ਼ ਨਹੀਂ ਰਹੀ। ਜਿੰਨੀ ਦੇਰ ਤੱਕ ਮਹਾਂਪੁਰਸ਼ ਕੀਰਤਨ ਗਾਇਨ ਕਰਦੇ ਰਹੇ ਇਹ ਬੇਹੋਸ਼ੀ ਵਿੱਚ ਰਿਹਾ, ਹੋਸ਼ ਨਹੀਂ ਆਈ। ਕੀਰਤਨ ਦੀ ਸਮਾਪਤੀ ਹੋਈ, ਸਮਾਪਤੀ ਹੁੰਦਿਆਂ ਮਹਾਂਪੁਰਸ਼ਾਂ ਨੇ ਕਿਹਾ, ਕਹਿੰਦੇ ਬਈ ਆਹ ਕੀ ਹੋ ਗਿਆ, ਰਾਗੀ ਸਿੰਘ ਨੂੰ ਕੀ ਹੋ ਗਿਆ? ਕਹਿੰਦੇ ਜੀ ਬੇਹੋਸ਼ ਹੋ ਗਿਆ, ਪਾਣੀ ਲਿਆਂਦਾ, ਛਿੱਟੇ ਮਾਰੇ, ਕੁਛ ਉਹਦੇ ਮੂੰਹ ਵਿੱਚ ਪਾਇਆ, ਪੱਖੇ ਦੀ ਪਿਸ਼ਾਵਾ ਦਿੱਤੀ, ਉਹਦੀ ਸੁਰਤ ਪ੍ਰਤੀ ਵੇਖਿਆ, ਦੋਨੇ ਹੱਥ ਜੋੜ ਲਏ, ਮਹਾਂਪੁਰਸ਼ਾਂ ਦੇ ਚਰਨ ਪਕੜ ਲਏ। ਮਹਾਂਪੁਰਸ਼ ਕਹਿੰਦੇ ਇਹ ਕੀ ਕਰ ਰਹੇ ਰਾਗੀ ਸਿੰਘ? ਤੇ ਮਹਾਰਾਜ ਮੈਨੂੰ ਬਖਸ਼ ਦਿਓ। ਮਹਾਂਪੁਰਸ਼ ਕਹਿੰਦੇ ਹੋਇਆ ਕੀ? ਕਹਿੰਦੇ ਜੀ ਕਈ ਵਾਰ ਗੁਰਬਾਣੀ ਦੇ ਇਹ ਸ਼ਬਦ ਨੂੰ ਸੁਣਿਆ ਸੀ, और कई कथावाचकों तो अर्थ भी सुने सन, पर अर्थ अखरां दे सुने सन, अर्थ हुंदे कदे वेखे नहीं सन। अज अखां दे नाल वेख ले, अज मैं महसूस करदा कि गुरु अर्जन साहब का जो शब्द है,
साधकी महिमा जी बेब ना जाने, बेब ना जाने, साधकी महिमा जी बेब ना जाने, बेब ना जाने, साधकी महिमा जी बेब ना जाने, बेब ना जाने, साधकी महिमा जी बेब ना जाने, बेब ना जाने, साध की महिमा वेद ना जाने, जेता सुने ते तब क्या।
ते महापुरश तां चुप रहे, उन्हों नाल दे पुछण लगे, कुछ संगतां पुछण लगियां कि इसमतुल्ला होया की है, सानू भी ते पता लगे। कहिंदा जिंदगी च एक कला सिखी, ਇਹ ਕਲਾ ਸਿਖਾਉਣ ਵਾਲੇ ਵੀ ਬੜੇ ਮਾਹਰ ਸਨ ਜਿਨ੍ਹਾਂ ਨੇ ਮੈਨੂੰ ਇਹ ਕਲਾ ਸਿਖਾਈ, ਪਰ ਅੱਜ ਤੱਕ ਕਿਸੇ ਦੀ ਜ਼ਬਾਨ ਤੋਂ ਰਾਗ ਸੁਣ ਕੇ ਮੈਂ ਆਪਣੀ ਹੋਸ਼ ਨਹੀਂ ਗਵਾਈ, ਅੱਜ ਮੇਰੀ ਹੋਸ਼ ਟਿਕਾਣੇ ਨਹੀਂ ਰਹੀ। ਇੱਕ ਬਿਸਮਾਦੀ ਰੰਗ ਸੀ ਇਹਨਾਂ ਦੇ ਗਾਇਨ ਕਰਨ ਵਿੱਚ। ਮੈਂ ਹੈਰਾਨ ਹੈ ਕਿ ਇਤਨੀ ਕਲਾ ਦੇ ਜਾਣਨ ਵਾਲਾ ਸੰਤ ਇਹ ਸਿੱਧੀਆਂ ਜਾਂ ਧਾਰਨਾ ਨਾਲ ਕੀਰਤਨ ਕਰ ਰਿਹਾ। ਇਸ ਰੱਬ ਦੀ ਮੂਰਤ ਅੱਗੇ ਮੈਂ ਸਿਜਦਾ ਕਰਦਾ, ਮੱਥਾ ਟੇਕਦਾ, ਹੋਣ ਹੋਏ ਹੈਰਾਨ ਕ੍ਰੇਨ ਜ਼ਵਾਰੀ, ਜਿਵੇਂ ਗੁਰੂ ਨਾਨਕ ਬਾਬੇ ਦੇ ਅੱਗੇ ਮੱਥੇ ਟੇਕੇ ਮੱਕੇ ਵਿੱਚ ਮੱਕੇ ਦੇ ਮਜ਼ੌਰਾਂ ਨੇ, ਅਤੇ ਅੱਜ ਗੁਰੂ ਨਾਨਕ ਦੇ ਸਿੱਖ ਦੇ ਅੱਗੇ ਵੀ ਇਸ ਮਤਲਬ ਮੱਥਾ ਟੇਕ ਰਿਹਾ ਕਿ ਮਹਾਂਪੁਰਸ਼ੋ ਖਿਮਾ ਕਰ ਦੇਣੀ, ਮੇਰਾ ਹੰਕਾਰ ਸਾਰਾ ਨਿਕਲ ਗਿਆ। ਕਹਿੰਦੇ ਬਈ ਤੇਰਾ ਹੰਕਾਰ ਕੱਢਣ ਵਾਸਤੇ ਮੈਨੂੰ ਕੀਰਤਨ ਗਾਇਨ ਕਰਨਾ ਪਿਆ, ਨਹੀਂ ਮੈਂ ਤੇ ਕਦੇ ਰਾਗ ਚ ਗਾਏ। ਇਹ ਗੁਰੂ ਨਾਨਕ ਦੀ ਉਹ ਕਿਰਪਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸਾਧੋ ਗੋਬਿੰਦ ਕੇ ਗੁਣ ਗਾਵੋ, ਪਰ ਗਾਉਣ ਦਾ ਤਰੀਕਾ ਵੀ ਦੱਸਦੇ ਨਾਲ, ਗਾਉਣਾ ਕਿਵੇਂ ਹੈ, ਅੰਦਰੋਂ ਜਾਂ ਬਾਹਰੋਂ। ਬਾਹਰੋਂ ਗਾਉਣ ਦੇ ਨਾਲ ਬਾਹਰ ਦਾ ਸੰਬੰਧ ਤੇ ਕਾਇਮ ਹੋ ਜਾਏਗਾ, ਅੰਦਰਲਾ ਸੰਬੰਧ ਕਾਇਮ ਨਹੀਂ ਹੋਏਗਾ। ਅੰਦਰ ਤੋਂ ਗਾਉਣ ਦੇ ਨਾਲ ਅੰਦਰ ਤੋਂ ਪਰਮਾਤਮਾ ਨਾਲ ਸੰਬੰਧ ਜੁੜ ਜਾਏਗਾ। ਗੁਰਬਾਣੀ ਉਸ ਪਰਮਾਤਮਾ ਦੇ ਨਾਲ ਸੰਬੰਧ ਜੋੜਦੀ ਹੈ, ਸੰਸਾਰ ਦੇ ਨਾਲ ਤੋੜਦੀ ਹੈ। ਜੇ ਸੰਸਾਰ ਨਾਲ ਸੰਬੰਧ ਜੁੜਿਆ ਰਿਹਾ, ਜੰਮਣ ਤੇ ਮਰਨ ਦਾ ਚੱਕਰ ਜਿਉਂ ਦਾ ਤਿਉਂ ਬਣਿਆ ਰਹੇਗਾ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਗੁਰਬਾਣੀ ਇਹ ਕੁਛ ਕਰਦੀ ਹੈ। 2.5 ਮਿੰਟ ਬਾਕੀ ਰਹਿੰਦੇ ਨੇ, ਆਓ ਮੈਂ ਆਪਣੇ ਸਮੇਂ ਦੇ ਵਿੱਚ ਹੀ ਰਹਿੰਦਾ ਹੋਇਆ। ਕੱਲ ਆਪ ਜੀ ਨੂੰ ਬੇਨਤੀ ਕੀਤੀ ਸੀ, ਪ੍ਰਬੰਧਕਾਂ ਦੇ ਨਾਲ ਨਿਸ਼ਚੇ ਕੀਤਾ ਸਮਾਂ 15 ਜਾਂ 20 ਮਿੰਟ ਇੱਧਰ ਉੱਧਰ ਇਸ ਲਈ ਹੋ ਗਏ ਸਨ ਕਿ ਭਾਈ ਗੁਰਬਖਸ਼ ਸਿੰਘ ਜੀ ਜਿਹੜੇ ਮੈਨੂੰ ਲੈ ਕੇ ਆਉਂਦੇ ਨੇ ਹਰ ਰੋਜ਼, ਮੈਂ ਤਾਂ ਜੇ ਆਪਣੇ ਆਪ ਆਉਣਾ ਪਏ, ਮੇਰਾ ਖਿਆਲ ਇੱਥੇ ਮਹੀਨੇ 'ਚ ਵੀ ਨਹੀਂ ਆ ਸਕਦਾ, ਨਾ ਇਹਨਾਂ ਸੜਕਾਂ ਦਾ ਪਤਾ ਲੱਗ ਸਕਦਾ। ਇਹ ਇੰਨੇ ਸਾਲਾਂ ਦੇ ਰਹਿੰਦੇ, ਇਹਨਾਂ ਨੂੰ ਭੁਲੇਖਾ ਲੱਗ ਗਿਆ। ਇਸ ਕਰਕੇ ਕੱਲ ਉਹ 15-20 ਮਿੰਟ ਅੱਜ ਤੁਰਨ ਤੋਂ ਪਹਿਲਾਂ ਫਿਰ ਮੈਂ ਇੱਕ ਵਾਰੀ ਪੁੱਛਿਆ, ਮੈਂ ਗੁਰਬਖਸ਼ ਅੱਜ ਤਾਂ ਨਹੀਂ ਭੁੱਲੇਗਾ। ਪਹਿਲਾਂ ਪ੍ਰਬੰਧਕਾਂ ਨੂੰ ਕਿਹਾ ਵੀ ਚੰਗੀ ਤਰ੍ਹਾਂ ਨਕਸ਼ਾ ਦਿਖਾ ਦਿਓ, ਨਕਸ਼ਾ ਵੀ ਨਾਲ ਲਿਆ। ਇਹ ਹੱਸ ਪਏ ਨੇ, ਕਿਹਾ ਵੀ ਬਾਬਾ ਜੀ ਸੰਸਾ ਕਰ ਰਹੇ ਹੈ। ਉਹ ਮੇਰੇ ਨਾਲ ਉਹ ਗੱਲ ਸੀ ਜਿਵੇਂ ਕਿਤੇ ਨਾ ਘੁਮਿਆਰ ਦਾ ਖੋਤਾ ਆਵੇ ਤੇ ਚੜ ਗਿਆ, ਉਹਦੇ ਪੈਰ ਫੂਕੇ ਗਏ, ਦੀਵੇ ਵਾਲੇ ਘਰ ਨਾ ਬੜੇ ਫਿਰ ਉਹ। ਮੈਂ ਕਿਹਾ ਕਿਤੇ ਅੱਜ ਫਿਰ ਨਾ ਲੇਟ ਹੋ ਜਾਈਏ, ਤੇ ਫਿਰ ਇਹਨਾਂ ਨੇ ਟਾਈਮ ਐਨ ਸਹੀ ਟਾਈਮ ਤੇ, ਬਲਕਿ 10 ਮਿੰਟ ਪਹਿਲਾਂ ਪਹੁੰਚਾ ਦਿੱਤਾ, ਜੋ ਪ੍ਰਬੰਧਕਾਂ ਨੇ ਟਾਈਮ ਦਾ ਹੁਕਮ ਕੀਤਾ। ਤੇ ਕੱਲ ਤਕਰੀਬ 15 ਜਾਂ 20 ਮਿੰਟ ਉਸ ਭੁੱਲਣ ਦੇ ਕਾਰਨ, ਭਾਈ ਸਾਹਿਬ ਨੂੰ ਪ੍ਰੀਖਿਆ ਲੱਗਣ ਦੇ ਕਾਰਨ ਕੁਝ ਲੇਟ ਹੋ ਗਿਆ 20 ਮਿੰਟ। ਤੇ ਆਓ ਦਾਸ ਨੂੰ ਲਗਭਗ 20 ਸਾਲਾਂ ਤੋਂ ਇੱਕ ਸੁਭਾਅ ਪੱਕਿਆ ਹੋਇਆ ਵੀ ਇੱਕ ਸੈਕਿੰਡ ਵੀ ਲੇਟ ਹੋਣ ਦਾ ਸਵਾਲ ਨਹੀਂ ਹੈ ਜੋ ਸਮਾਂ ਸਟੇਜ 'ਤੇ ਦਿੱਤਾ ਹੋਵੇ। ਜੇ ਕੋਈ ਰਸਤੇ ਦੀ ਮਜ਼ਬੂਰੀ ਐਸੀ ਹੈ ਉਹਦੇ ਲਈ ਕੋਈ ਹੰਕਾਰ ਵੀ ਨਹੀਂ ਹੈ। ਇਹ ਤੇ ਮਤਾ ਕਰੇ ਪੱਛਮ ਕੀ ਤਾਂ ਕਈ ਵਾਰੀ ਵੀ ਅਪੂਰਬ ਹੀ ਲੈ ਜਾਤ ਐਂ ਵੀ ਹੋ ਜਾਂਦਾ। ਆਓ ਸਮੇਂ ਸਿਰ ਹੀ 8:30 ਵਜੇ ਸਮਾਪਤੀ ਦਾ ਸਮਾਂ ਇਹਨਾਂ ਗੁਰਮੁਖਾਂ ਨੇ ਰੱਖਿਆ ਹੋਇਆ ਹੈ, ਜਿਹਦੇ ਵਿੱਚ ਭਾਈ ਬਲਵੀਰ ਸਿੰਘ ਜੀ ਦੱਸ ਰਹੇ ਸਨ ਅਨੰਦ ਸਾਹਿਬ ਅਰਦਾਸ, ਇਹ ਸਾਰਾ ਨੌ ਤੇ ਜੇ ਸਮੇਂ 'ਚ ਕੋਈ ਤਬਦੀਲੀ ਹੈ ਤਾਂ ਦਾਸ ਨੂੰ ਦੱਸ ਦਿੱਤਾ ਜਾਏ, ਨਹੀਂ ਕੱਲ੍ਹ ਦੇ ਨਿਸ਼ਚਿਤ ਸਮੇਂ ਦੇ ਅਨੁਸਾਰ ਮੈਂ ਸਮਾਪਤੀ ਕਰਨ ਲੱਗਾਂ। ਸਾਧੋ ਗੋਬਿੰਦ ਕੇ ਗੁਣ ਗਾਵੋ ਦੀ ਗੱਲ ਮੈਂ ਇੱਥੇ ਛੱਡਦਾ ਰਹਿੰਦੀ ਗੱਲ ਕੱਲ੍ਹ ਕਰਾਂਗਾ, ਇੱਥੋਂ ਸ਼ੁਰੂ ਹੋਏਗੀ ਗੱਲ। ਇਸੇ ਵਿਚਾਰਾਂ ਦੇ ਨਾਲ ਮਿਲਦੀ ਵਿਚਾਰ ਜਿਹੜੀ ਹੈ, ਅਜੇ ਆਪਾਂ ਇਸ ਸ਼ਬਦ ਦੀਆਂ ਪੰਕਤੀਆਂ ਦੀ ਅਰਥ ਜਾਂ ਵਿਸ਼ੇ ਨੂੰ ਅਜੇ ਟੁੰਬਿਆ ਤੱਕ ਨਹੀਂ, ਅਜੇ ਕੇਵਲ ਸ਼ੁਰੂ ਹੋਈ ਹੈ ਗੱਲ। ਆਓ ਸਤਿਗੁਰੂ ਕਿਰਪਾ ਕਰੇ ਤੇ ਅਨੰਦ ਸਾਹਿਬ ਦਾ ਪਾਠ ਸਾਰੀਆਂ ਸੰਗਤਾਂ ਨੇ ਕਰਨਾ, ਗੁਰਦੇਵ ਦੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਮ੍ਰਿਤ ਵਚਨ। ਸਾਧੋ ਗੋਬਿੰਦ ਕੇ ਗੁਣ ਗਾਵੋ, ਪ੍ਰਸ਼ਨ ਹੈ ਕਾਹਦੇ ਲਈ, ਕਿਉਂ ਪ੍ਰਾਪਤ ਕੀ ਹੋਏਗਾ, ਇਹਦਾ ਫਲ ਕੀ ਹੈ, ਇਹ ਗੱਲ ਕੱਲ ਵਿਚਾਰ ਹੋ ਜਾਏਗੀ। ਤੇ ਆਓ ਹੁਣ ਅਨੰਦ ਸਾਹਿਬ ਦਾ ਪਾਠ, ਸਾਧੋ ਗੋਬਿੰਦ ਕੇ ਗੁਣ ਗਾਵੋ। ਅਗਲੀ ਤੁਕ ਜਿਹੜੀ ਹੈ ਉਹਦਾ ਵਿਸ਼ਾ ਬਦਲਦਾ ਹੈ, ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਕੋ ਪਾਓ। ਸਤਿਸੰਗ ਜੀ, ਦਾਸ ਖਿਮਾ ਦਾ ਜਾਚਕ ਹੈ ਵੀ ਕੱਲ ਇਤਿਹਾਸ ਦੀ ਕਥਾ ਦਾ ਜਿਹੜਾ ਅਧਿਆਇ ਸ਼ੁਰੂ ਹੋਇਆ ਸੀ ਉਹਦੀ ਮੇਰਾ ਆਪ ਨੂੰ ਬੇਨਤੀ ਕੀਤੀ ਸੀ ਵੀ ਇਹ ਗੱਲ ਹੁਣ ਕੱਲ ਨੂੰ ਵਿਚਾਰ ਕੀਤੀ ਜਾਏਗੀ, ਪਰ ਮੈਨੂੰ ਪ੍ਰਬੰਧਕ ਸੱਜਣਾ ਨੇ ਇੱਥੋਂ ਦੀ ਮੈਨੇਜਮੈਂਟ ਸਰਦਾਰ ਬਲਵੀਰ ਸਿੰਘ ਜੀ, ਸਰਦਾਰ ਹਰਜਿੰਦਰ ਸਿੰਘ, ਹੋਰ ਸਾਰੇ ਗੁਰੂ ਪਿਆਰਿਆਂ ਨੇ ਇਹ ਪ੍ਰੇਰਣਾ ਦੇ ਦਿੱਤੀ, ਕਹਿੰਦੇ ਜੀ ਵੀ ਕੀਰਤਨ, ਕਿਉਂਕਿ ਬਹੁਤ ਸਾਰੇ ਗੁਰਮੁਖਾਂ ਨੂੰ ਇਹ ਸਵਾਦ ਜ਼ਿਆਦਾ ਬਣਿਆ, ਜਿੰਨੀ ਦੇਰ ਤੱਕ ਢੋਲਕੀ ਛੈਣੇ ਅਤੇ ਬਾਜਾ ਥੋੜ੍ਹਾ ਜਿਹਾ ਨਾ ਖੜਕਦਾ ਹੋਵੇ ਕਹਿੰਦੇ ਆਨੰਦ ਨਹੀਂ ਆਉਂਦਾ। ਮੈਂ ਕਿਹਾ ਆਪਾਂ ਆਨੰਦ ਕਾਹਨੂੰ ਗਾਉਣਾ, ਜੇ ਕੋਲ ਤਾਂ ਸਾਜ ਨੇ, ਘਰ ਕੇ ਕੰਮ ਹੈ, ਘਰ ਕੀ ਖੇਤੀ, ਕਾਹਰੇ ਮਨ ਕਰੋ ਪਛੇਤੀ। ਜਦੋਂ ਸਾਜ ਵੀ ਕੋਲ ਨੇ, ਸਾਜੀ ਕੋਲ ਨੇ, ਫਿਰ ਕੋਈ ਬਾਤ ਨਹੀਂ, ਮੈਂ ਢੋਲਕੀ ਚਿਮਟੇ ਚੱਕ ਲਿਆ ਮੈਂ ਇੱਕ ਗੱਲ। ਤੇ ਉਹ ਜੋ ਵਾਰਤਾ ਭਾਈ ਨੰਦ ਲਾਲ ਸਿੰਘ ਦੇ ਵਿਚਾਲੇ ਰਹਿੰਦੀ ਹੈ, ਆਪਾਂ ਐਤਵਾਰ ਲੰਘਣ ਤੋਂ ਅੱਗੇ ਸੋਮਵਾਰ, ਮੰਗਲਵਾਰ ਜਾਂ ਇਹਨਾਂ ਦਿਨਾਂ ਦੇ ਵਿੱਚ ਉਹ ਵੀ ਸਾਖੀ ਪੂਰੀ ਕਰਾਂਗੇ, ਐਸੀ ਗੱਲ ਵਿਚਾਲੇ ਨਹੀਂ ਛੱਡਣੀ। ਤੇ ਬਾਕੀ ਜਿਵੇਂ ਪ੍ਰਬੰਧਕਾਂ ਦਾ ਹੁਕਮ ਹੈ, ਕਿਉਂਕਿ ਪ੍ਰਬੰਧਕਾਂ ਨੇ ਸੰਗਤ ਦੀ ਇੱਛਾ ਦੇ ਅਨੁਸਾਰ ਚੱਲਣਾ ਹੁੰਦਾ, ਤੇ ਜਿਸ ਕਰਕੇ ਜਿਸ ਤਰ੍ਹਾਂ ਵੀ ਸੰਗਤ ਦਾ ਹੁਕਮ ਹੋਵੇ ਉਹਦੇ ਅਨੁਸਾਰ ਹੀ ਠੀਕ ਹੁੰਦਾ। ਨਾਲੇ ਕਥਾ ਆਟੋਮੈਟਿਕ ਪਹਿਲਾਂ ਹੋ ਰਹੀ ਹੈ, ਨਿਰਵਾਣ ਦੀ ਕਥਾ ਪਹਿਲਾਂ ਕਰ ਰਹੇ ਨੇ ਗੁਰੂ ਪਿਆਰੇ। ਇਸ ਕਰਕੇ ਆਓ ਸਤਿਗੁਰੂ ਮਹਾਰਾਜ ਕਿਰਪਾ ਕਰਨ, ਅਨੰਦ ਸਾਹਿਬ ਦਾ ਪਾਠ ਸਾਰੀਆਂ ਸੰਗਤਾਂ। ਬੀਬੇ ਮੈਂ ਤੁਹਾਡਾ ਧੰਨਵਾਦ ਵਿਸ਼ੇਸ਼ ਕਰਕੇ ਕਰਦਾ ਕਿ ਤੁਸੀਂ ਸਿੱਧੇ ਕੀਰਤਨ ਦੇ ਵਿੱਚ ਸਾਥ ਦਿੱਤਾ, ਬਲਕਿ ਆਸ ਨਹੀਂ ਸੀ ਮੈਨੂੰ। ਤੇ ਕਈ ਵਾਰ ਤੇ ਹੁੰਦਾ ਵੀ ਜਿੰਨਾ ਮਰਜ਼ੀ ਕਹੀ ਜਾਓ, ਬੀਬੀਆਂ ਨੇ ਬੋਲਣਾ ਹੀ ਨਾ ਹੁੰਦਾ ਤੀਸਰੇ ਹਿੱਸੇ ਚ, ਪਰ ਤੁਸੀਂ ਸਾਥ ਦਿੱਤਾ। ਸਤਿਗੁਰੂ ਮਹਾਰਾਜ ਇਸੇ ਤਰ੍ਹਾਂ ਮਿਹਰ ਕਰੇ, ਹੁਣ ਆਪਾਂ ਕੱਲ ਨੂੰ ਕਹਿਣ ਦੀ ਲੋੜ ਨਾ ਪਵੇ, ਜਿੰਨੀਆਂ ਬੀਬੀਆਂ ਸਿੱਧੇ ਕੀਰਤਨ ਠੀਕ ਢੰਗ ਨਾਲ ਬੋਲਦੀਆਂ ਉਹ ਮੂਹਰੇ ਬੈਠਾ ਕਰੋ, ਗੂੰਜ ਪੈ ਜਾਏ ਇੱਕ ਵਾਰੀ, ਕੋਈ ਤੁਰੇ ਜਾਂਦੇ ਜਾਂ ਇੱਥੇ ਨੇੜੇ ਮਨਮਤੀ ਆ ਜਾਏ, ਉਹਨੂੰ ਪਤਾ ਲੱਗ ਜਾਵੇ ਗੁਰੂ ਨਾਨਕ ਦੇ ਬੱਚੇ ਬੱਚੀਆਂ ਕੀ ਕਰ ਰਹੇ, ਰੱਬ ਦਾ ਕਹਿਣ ਹੋਵੇ। ਆਓ ਅਨੰਦ ਸਾਹਿਬ ਦਾ ਪਾਠ, ਫੁੱਲਾਂ ਚੁੱਕਾਂ ਦੀ ਸਾਸ ਨੇ।
ਰਾਮ ਕਲੀ ਮਹੱਲਾ ਤੀਜਾ, ਅਨੰਦ ਇੱਕ ਓੰਕਾਰ, ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਰਾਗ ਰਤਨ ਸਭ ਗੋਤਾਂ ਗਾਵੋ, ਹਰੀ ਕੇਰਾ ਮਨ ਜਿਨੀ ਬਸਾਇਆ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਾਖ ਵਿਸਾਰਨਾ ਅੰਗੀਕਾਰ ਹੋ ਕਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਕਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ ਜਿਨ ਸੁਖਾਂ ਸਭ ਗਵਾਈਆਂ ਕਰ। ਕਹਿ ਨਾਨਕ ਸੁਣ ਹੋ ਸੰਤੋ ਸਭ ਕਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਪੰਚ ਦੇਤ ਤਦ ਵਾਸੇ ਕੀਤੇ, ਕਾਲ ਕੰਟ ਕੁਮਾਰਿਆ ਤੁਰ ਕਾਰਨ ਪਾਇਆ। ਅਨੰਦ ਸੁਣ ਹੋ ਬਦ ਭਾਗਿਓ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ। ਸੰਤ ਸਾਜਨ ਪਏ ਸਰ ਸੇ ਪੂਰੇ ਗੁਰ ਤੇ ਜਾਣੀ ਸੁਣਤੇ। ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ, ਕਰਮੀ ਆਪੇ ਆਪਣੀ ਕਿਨ ਰਹਿ ਕੇ ਦੂਰ, ਜਿਨੀ ਨਾਮ ਨਾਨਕ ਤੇ ਦੁਖੀ ਜੇਲੇ, ਕੇਤੀ ਛੁੱਟੀ ਨਾਲ ਸੰਤ ਜਨਾ ਮਿਲ। ਜੋ ਚਾਹਤ ਸੋਈ ਮਨ ਸਰਬ ਸੁਖ ਹਰ ਨਾਮ ਬੜਾਈ, ਗੁਰ ਪ੍ਰਸਾਦ ਨਾਨਕ ਮਤ ਤੇਰਾ ਨਾਮ ਸਤ ਹੈ। ਬੋਲੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ, ਫਤਿਹ ਵਾਹਿਗੁਰੂ ਜੀ ਕਾ ਖਾਲਸਾ।